अपने चरणों पर वो एक कृपा धारे सेवा कृष्ण जानन नीत मूल सारे मान करो तुम परे मेरे प्रीतम प्यारे हम अपना भी सब खोते हम भक्षण हारे कृपा धारे
ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਦੇ ਹਨ। ਪਰ ਬਹੁਤ ਸਾਰੇ ਇਹੋ ਜਿਹੇ ਸੱਜਣ ਜਿਹੜੇ ਹਰੀ ਜਸ ਵਿੱਚ ਤਾਂ ਖਿਆਲ ਲਗਾਉਂਦੇ ਹੀ ਨਹੀਂ, ਇੱਧਰ ਉੱਧਰ ਹੀ ਖਿਆਲ ਦੌੜਾ ਕੇ ਮੁੜ ਜਾਂਦੇ, ਉਹ ਵੀ ਉਸ ਸ਼ਾਂਤ ਰਸ ਤੋਂ ਵਾਂਝੇ ਹੀ ਰਹਿੰਦੇ, ਲਾਭ ਨਹੀਂ ਉਠਾ ਸਕਦੇ। ਤਾਂ ਤੇ ਉਹੀ ਪੁਰਸ਼ ਲਾਭ ਉਠਾਉਂਦੇ ਹੈ ਜਿਹੜੇ ਆਪਣੇ ਖਿਆਲ ਨੂੰ ਰੋਕ ਕੇ ਹਰੀ ਜਸ ਵਿੱਚ ਜੋੜ ਕੇ ਸੁਖੀ ਸ਼ਾਂਤ ਕਰਦੇ ਹਨ, ਔਰ ਗੰਤੇ ਵਾਸਤੇ ਵੀ ਉਹਨਾਂ ਦਾ ਰਸਤਾ ਦਰਵਾਜ਼ਾ ਖੁੱਲਦਾ। ਅਤੇ ਆਓ ਇਸ ਗੱਲ ਦੀ ਹੀ ਸਾਨੂੰ ਗੁਰੂ ਜੀ ਤਾਕੀਦ ਕਰਦੇ ਹਨ, ਸਾਹਿਬ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਜਿਹੜਾ ਸਮਾਂ ਦੁਨੀਆਂ ਦੇ ਧੰਦੇ ਵਿੱਚੋਂ ਕੱਢ ਕੇ ਪੁਰਸ਼ਾਰਥ ਕਰਕੇ ਹਿੰਮਤ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਆਏ ਹੋਣ, ਉਸਨੂੰ ਸ਼ਰਧਾ ਦੇ ਨਾਲ ਨਿਮਰਤਾ ਦੇ ਘਰ ਵਿੱਚ ਆ ਕੇ ਚਿੱਤ ਨੂੰ ਇਕਾਗਰ ਕਰਕੇ ਸਫਲਾ ਕਰਨ ਦਾ ਉਪਰਾਲਾ ਕਰੋ। ਸੋ ਐਸਾ ਹੀ ਫਰਮਾਉਂਦੇ ਹਨ ਵਾਰ ਵਾਰ,
ਦਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ, ਪਿਆ ਜਿਵੇਂ ਟਿੱਬਾ ਹੁੰਦਾ ਰੇਤੇ ਦਾ,
ਟਿੱਬੇ ਉੱਪਰ ਪਾਣੀ ਨਹੀਂ ਖੜਿਆ ਕਰਦਾ, ਕਿਤਨੀ ਬਾਰਿਸ਼ ਪਵੇ ਪਾਣੀ ਰੁੜ ਜਾਂਦਾ। ਇਸੇ ਤਰ੍ਹਾਂ ਜਿਸ ਦੇ ਮਨ ਦੇ ਅੰਦਰ ਹੰਕਾਰ ਦੇ ਟਿੱਬੇ ਉੱਥੇ ਵਹਿਮ ਦਾ ਜਸ ਤੈਰ ਨਹੀਂ ਸਕਦਾ। ਸਦੇ ਹੀ ਵਾਰ ਵਾਰ ਸਾਨੂੰ ਗੁਰੂ ਜੀ ਨੇ ਇਹਨਾਂ ਟਿੱਬਿਆਂ ਟੋਇਆਂ ਨੂੰ ਢਾਉਣ ਵਾਸਤੇ ਤਾਕੀਦ ਕੀਤੀ ਹੈ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਪਸੀ ਦੋਜ਼ਖ ਸੰਦੀਪਾ। ਟੋਏ ਕਮਜ਼ੋਰੀਆਂ ਟਿੱਬੇ ਹੰਕਾਰ ਦੇ, ਇਹਨਾਂ ਨੂੰ ਦੂਰ ਕਰ, ਤਦ ਹੀ ਦੋਜ਼ਖ ਦੀ ਅੱਗ ਤੋਂ ਬਚੇਗਾ, ਇੱਥੇ ਸ਼ਾਂਤ ਸੁੱਖ ਪ੍ਰਾਪਤ ਕਰੇਗਾ। ਹੰਕਾਰ ਛੇ ਕਿਸਮ ਦਾ ਮੰਨਿਆ ਸਾਧ ਸਿੰਘ, ਭਾਵੇਂ ਬਹੁਤ ਕਿਸਮ ਦਾ ਹੋਰ ਵੀ ਉਪਸਰ ਕੇ ਵੱਧ ਜਾਂਦਾ ਹੈ, ਪਰ ਆਮ ਰਾਜਮਦ ਹੈ, ਹਕੂਮਤ ਮਦ ਹੈ, ਧਨਮਦ ਹੈ, ਰੂਪਮਦ ਹੈ, ਜਵਾਨੀ ਮਦ ਹੈ, ਵਿਦਿਆ ਮਦ ਹੈ। ਇਹ ਛੇ ਕਿਸਮ ਦਾ ਹੰਕਾਰ ਜਦੋਂ ਇਨਸਾਨ ਦੇ ਚਿੱਤ ਵਿੱਚ ਇਹਨਾਂ ਚੋਂ ਕਿਸੇ ਕਿਸਮ ਦਾ ਹੰਕਾਰ ਹੁੰਦਾ ਹੈ, ਉੱਥੇ ਨਾਮ ਦਾ ਨਿਵਾਸ ਹੋਣਾ ਹੀ ਔਖਾ ਹੋ ਜਾਂਦਾ ਹੈ। ਜਿਵੇਂ ਬਰਤਨ ਵਿੱਚ ਜ਼ਹਿਰ ਪਿਆ ਹੋਵੇ, ਉਹਦੇ ਵਿੱਚ ਅੰਮ੍ਰਿਤ ਨਿਵਾਸ ਨਹੀਂ ਕਰ ਸਕਦਾ। ਜਦੋਂ ਉਸ ਜ਼ਹਿਰ ਨੂੰ ਕੱਢਿਆ ਜਾਏ, ਉਸ ਬਰਤਨ ਦੇ ਵਿੱਚ ਅੰਮ੍ਰਿਤ ਦਾ ਨਿਵਾਸ ਹੁੰਦਾ ਹੈ, ਵਸਤੂ ਅੰਦਰ ਵਸਤ ਸਮਾਵਾ ਹੈ, ਦੂਜੀ ਹੋਵੇ ਪਾਸ। ਇਉਂ ਤਾਂ ਤੇ ਇਹਨਾਂ ਵਸਤਾਂ ਨੂੰ ਕੱਢਣਾ ਚਿੱਤ ਵਿੱਚ ਨਿਮਰਤਾ ਲਿਆਉਣੀ ਹੈ। ਇਹ ਜਿੱਤੀਆਂ ਚੀਜ਼ਾਂ ਹਨ। ਛੇ ਕਿਸਮਾਂ ਮਦ ਜੋ ਦੱਸਿਆ ਹੋਇਆ ਦਰਸ਼ ਅਸਲ ਨਹੀਂ, ਵਾਸਤਵ ਨਹੀਂ, ਠੀਕ ਨਹੀਂ ਹੈ, ਯਥਾਰਥ ਨਹੀਂ ਹੈ। ਇਹ ਸਿਰਫ ਇਸਦੇ ਮਨ ਦੀ ਹੀ ਘਾੜਤ ਕੀਤੀ ਹੋਈ ਹੈ। ਚੀਜ਼ਾਂ ਤਾਂ ਸਾਰੀਆਂ ਵਾਹਿਗੁਰੂ ਦੀਆਂ, ਰਾਜ ਕਿਹਦੀ ਦਾਤ ਹੈ? ਵਾਹਿਗੁਰੂ ਦੀ। ਹਕੂਮਤ ਕਿਸ ਦੀ ਦਾਤ ਹੈ? ਵਾਹਿਗੁਰੂ ਦੀ। ਧਨ ਕਿਸ ਦੀ ਦਾਤ ਹੈ? ਵਾਹਿਗੁਰੂ ਦੀ। ਰੂਪ ਕਿਸ ਦੀ ਦਾਤ ਹੈ? ਵਾਹਿਗੁਰੂ। ਔਰ ਵਿਦਿਆ ਕਿਹਦੀ ਦਾਤ ਹੈ? ਵਾਹਿਗੁਰੂ ਦੀ। ਜਵਾਨੀ ਕਿਸ ਦੀ ਦਾਤ ਹੈ? ਵਾਹਿਗੁਰੂ ਦੀ। ਸਾਰੀਆਂ ਦਾਤਾਂ ਦਰਅਸਲ ਵਾਹਿਗੁਰੂ ਦੀਆਂ ਹਨ। ਅਗਰ ਇਹ ਇਉਂ ਜਾਣ ਲਵੇ, ਜਿਸ ਕੀ ਤਿਸ ਕੀ ਕਰ ਜਾਣ, ਆਪ ਨੂੰ ਲਾਹੇ ਕਰਵਾਉਣ, ਜਿਸ ਦੀ ਵਸਤੂ ਹੈ ਉਸਦੀ ਸਮਝ ਲੈ, ਆਪਣੀ ਹਾਂ ਥੋਕੀ ਹਾਂ ਛੱਡ ਦੇ। ਅਗਰ ਐਸਾ ਹੋਏਗਾ, ਮਨ ਖਾਲੀ ਹੋ ਜਾਏਗਾ ਹਰੀ ਜਸ ਵਾਸਤੇ, ਉਹ ਮਨ ਰੂਪੀ ਬਰਤਨ ਹਰੀ ਜਸ ਦੇ ਨਾਲ ਸ਼ਾਂਤ ਰਸ ਦੇਣਾ ਲਵਾ ਲਵ ਭਰ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਤੋਂ ਪੁੱਛਿਆ ਕਿ ਪਰਮ ਪਦਵੀ ਦੇ ਸਾਧਨ ਕਿਰਪਾ ਕਰਕੇ ਦੱਸੋ। ਉਹਨਾਂ ਨੇ ਥੋੜੇ ਅੱਖਰਾਂ ਵਿੱਚ ਇੱਕੋ ਥਾਂ ਇਹ ਸਾਧਨ ਦੱਸੇ। ਅਗਰ ਇਹਨਾਂ ਨੂੰ ਅਮਲ ਵਿੱਚ ਲਿਆ ਵੇ, ਤਮਾਮ ਕਰੋੜਾਂ ਗ੍ਰੰਥਾਂ ਦਾ ਸਾਰ ਹਿਰਦੇ ਵਿੱਚ ਆ ਵਸਦਾ ਹੈ। ਪਰਮ ਪਦਵੀ ਇੱਕੋ ਜਨਮ ਦੇ ਵਿੱਚ ਹਾਸਲ ਕਰ ਸਕਦਾ ਹੈ। ਸੋ ਇਉਂ ਦੱਸਦੇ ਨੂੰ ਜਿਹਦੇ ਗਰੀਬੀ ਆਵੇ ਗੁਰਮਤਿ Thank you. ਸਹਿਜੇ ਹੀ ਆ ਜਾਇਆ ਕਰਦੇ ਹਾਂ। ਹਾਂ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ, ਪਹਿਲਾ ਸਾਧੂ। ਦੂਸਰਾ, ਹਾਂ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਤੀਸਰਾ ਸਾਧਨ, ਹਾਂ ਤਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਚੌਥਾ ਸਾਧਨ, ਹਾਂ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਅਗਲਾ ਸਾਧਨ, ਹਾਂ ਤਿਸ ਕੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਹਾਂ ਤੁਸੀਂ ਕੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਕਰੋੜਾਂ ਗ੍ਰੰਥਾਂ ਦਾ ਤੱਤ ਕੱਢ ਕੇ ਇਹਨਾਂ ਅੱਖਰਾਂ ਵਿੱਚ ਦੱਸ ਦਿੱਤਾ, ਅਗਰ ਇਹਨਾਂ ਤੇ ਅਮਲ ਕਰ ਲਿਆ ਜਾਵੇ ਇਹਦਾ ਜਨਮ ਸੱਲਾ ਹੈ। ਅਤੇ ਪਹਿਲਾ ਸਾਧਨ ਗੁਰੂ ਜੀ ਨੇ ਨਿਮਰਤਾ ਹੀ ਨਿਰਮਾਣਤਾ ਹੀ ਦੱਸਿਆ ਹੈ। ਸੁਖੀ ਵਸਕੀਨੀਆਂ ਆਪ ਨੇ ਵਾਰ ਤਲੇ ਗੁਰੂ ਜੀ ਨਿਮਰਤਾ ਦੀ ਮਹੱਤਤਾ ਦੱਸਦੇ ਨੇ ਗੁਰੂ ਅਰਜਨ ਦੇਵ ਮਹਾਰਾਜ। ਸੁਖੀ ਵਸੇ ਮਸਕੀਨੀਆਂ ਆਪ ਨੇ ਵਾਰ ਤਲੇ, ਬੜੇ ਬੜੇ ਹੰਕਾਰੀ ਆ ਨਾਨਕ ਗਰਭ ਕਲੇ। ਅੱਗੇ ਅਸ਼ਟਪਦੀ ਵਿੱਚ ਖੋਲ ਕੇ ਦੱਸਦੇ ਹਨ, ਜਿਸਕੇ ਅੰਤਰ ਰਾਜ ਵ ਮਹਾਨ, ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕ੍ਰਮਵੰਤ ਕਹਾਵੈ, ਜਨਮ ਮਰੇ ਬਹੁ ਜੂਨ ਫਰਮਾਵੈ। ਧਨ ਭੂਮ ਰਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸ ਕਰੀ ਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ। ਨਿਮਰਤਾ ਦੀ ਮਹੱਤਤਾ, ਹਿਰਦੇ ਗਰੀਬੀ ਆਵੇ ਗੁਰਮਤ ਹਿਰਦੇ ਗਰੀਬੀ ਆਵੇ। Thank you. ਸੱਜਣ ਜਿਸ ਦੇ ਚਿੱਤ ਵਿਚ ਪ੍ਰਭੂ ਪ੍ਰਾਪਤੀ ਦਾ ਸ਼ੌਕ ਲੱਗਿਆ, ਲੇਕਿਨ ਰਸਤਾ ਪਤਾ ਨਹੀਂ ਸੀ, ਕਿਸੇ ਦੇਵਤਾ ਦੀ ਮੂਰਤੀ ਬਣਾ ਕੇ ਛੋਟਾ ਜਿਹਾ ਮੰਦਰ ਬਣਾ ਕੇ ਉਸਨੇ ਉਸ ਵਿਚ ਸਥਾਪਨ ਕੀਤੀ, ਉਸਦੇ ਸਾਹਮਣੇ ਬੈਠ ਕੇ ਰੋਜ਼ ਉਸਦੀ ਪੂਜਾ ਕਰਿਆ। ਕਾਫੀ ਸਮਾਂ ਗੁਜ਼ਰ ਗਿਆ, ਸਾਧ ਸਿੰਘ ਜਿਤਨੀ ਦੇਰ ਤੱਕ ਕਿਸੇ ਥਾਂ ਜਾਣ ਦਾ ਸਹੀ ਸਹੀ ਰਸਤਾ ਹੱਥ ਨਾ ਆਇਆ ਹੋਵੇ, ਉੱਥੇ ਕਿਵੇਂ ਪਹੁੰਚ ਸਕੀਂਦਾ। ਇਸੀ ਤਰ੍ਹਾਂ ਹੀ ਪ੍ਰਭੂ ਪ੍ਰਾਪਤੀ ਦਾ ਜਿਤਨੀ ਦੇਰ ਤੱਕ ਸਹੀ ਰਸਤਾ ਹੱਥ ਨਾ ਆਵੇ ਉੱਥੇ ਕਿਵੇਂ ਪਹੁੰਚ ਸਕਦਾ। ਸੋ ਉਸ ਦੇਵਤਾ ਦੀ ਉਪਾਸਨਾ ਕਾਫੀ ਦੇਰ ਕਰਦਾ ਰਿਹਾ, ਇੱਕ ਦਿਨ ਦਾ ਜ਼ਿਕਰ। ਉਸਦੇ ਚਿੱਤ ਵਿਚ ਬਹੁਤ ਪ੍ਰੇਮ ਪੈਦਾ ਹੋਇਆ, ਜੂੰ ਸਵੇਰੇ ਇਸ਼ਨਾਨ ਵਗੈਰਾ ਕਰਕੇ ਉਸ ਆਪਣੇ ਦੇਵਤਾ ਦੀ ਮੂਰਤੀ ਦੇ ਅੱਗੇ ਬੈਠਾ। ਸਾਰਾ ਦਿਨ ਲੰਘ ਗਿਆ, ਰਾਤ ਵੀ ਗੁਜ਼ਰ ਗਈ, ਪਿਛਲਾ ਪੈਰ ਰਾਤਰੀ ਦਾ ਹੋ ਆਇਆ, ਕਿਉਂਕਿ ਸਾਰੇ ਦਿਨ ਦਾ ਸਾਰੀ ਰਾਤ ਦਾ ਬੈਠਾ ਸੀ। ਬੈਠੇ ਬੈਠੇ ਨੂੰ ਆਲਸ ਆ ਜਾਂਦੀ ਹੈ। ਉਸ ਦੇਵਤਾ ਵੱਲੋਂ ਉਸਨੂੰ ਇਸ਼ਾਰਾ ਹੋਇਆ, ਕਹਿਣ ਲੱਗੇ ਜੇ ਤੂੰ ਮੁਕਤ ਚਾਹੁੰਦਾ ਹੈ, ਦੇਵੀ ਦੇਵਤਾ ਖੁਦ ਮੁਕਤ ਨਹੀਂ ਹਨ, ਤੈਨੂੰ ਕੈਸੇ ਮੁਕਤ ਕਰ ਦੇਣਗੇ। ਦੇਵੀ ਦੇਵਤਾ ਕੁਛ ਆਪਣੇ ਬਿੱਤ ਅਨੁਸਾਰ ਈਸ਼ਵਰ ਤਾਂ ਦੇ ਸਕਦੇ ਹੈ, ਪਰ ਮੁਕਤ ਖੁਦ ਨੀ, ਜਿਹੜਾ ਮੁਕਤ ਨੀ ਉਹ ਦੂਸਰੇ ਨੂੰ ਮੁਕਤ ਕੈਸੇ ਕਰੇਗਾ। ਜੇ ਉਹ ਸੇਵਾ ਹੈ ਤੇ ਉਹ ਹੋਵੇ, ਜਿਹੀ ਜੀ ਉਪਾਸਨਾ ਹੁੰਦੀ ਹੈ ਵੈਸਾ ਹੀ ਉਪਾਸਕ ਬਣ ਜਾਇਆ ਕਰਦਾ। ਅਗਰ ਤੂੰ ਮੁਕਤ ਚਾਹੁੰਦਾ ਹੈ, ਮੁਕਤ ਦਾ ਸੁਲਤਾਨਪੁਰੇ ਮੋਦੀ ਖਾਨੇ ਦਾ ਕੰਮ ਕਰਦਾ, ਉੱਥੇ ਪਹੁੰਚ। ਇਹ ਉਸਨੂੰ ਇਸ਼ਾਰਾ ਹੋਇਆ ਤੇ ਉੱਠ ਕੇ ਝੱਟ ਹੀ ਉਸਨੇ, ਕਿਉਂਕਿ ਉਹਦੇ ਚਿੱਤ ਵਿਚ ਹੋਰ ਤਾਂ ਕੋਈ ਇੱਛਾ ਹੈ ਨਹੀਂ ਸੀ, ਬੜਾ ਧਨਾੜਾ ਆਦਮੀ ਸੀ, ਪਦਾਰਥ ਦੀ ਤਾਂ ਕੋਈ ਕਾਮਨਾ ਨਹੀਂ ਸੀ, ਸਿਰਫ ਉਹਦੇ ਚਿੱਤ ਮੁਕਤ ਦੀ ਇੱਛਾ ਸੀ। ਉਸ ਮੌਕੇ ਉਥੋਂ ਸੁਲਤਾਨਪੁਰੇ ਦਾ ਰਸਤਾ ਫੜਦਾ ਗੁਰੂ ਨਾਨਕ ਜੀ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਦੇ ਵਿਚ ਮੋਦੀ ਦਾ ਕੰਮ ਕਰਦੇ। ਉੱਥੇ ਪਹੁੰਚਿਆ, ਬੜੀ ਭੀੜ ਭਾੜ ਲੋਕਾਂ ਦੀ, ਦੂਰੋਂ ਦਰਸ਼ਨ ਕਰਕੇ ਦੂਰ ਹੀ ਖੜਾ ਰਿਹਾ, ਪਿਆਰ ਨਾਲ ਦਰਸ਼ਨ ਕਰੀ ਜਾਂਦਾ ਹੈ। ਇਸੀ ਤਰ੍ਹਾਂ ਜਦੋਂ ਛੀੜ ਹੋ ਗਈ, ਉਸਨੂੰ ਦੂਰ ਖੜਾ ਦੇਖ ਕੇ ਗੁਰੂ ਜੀ ਨੇ ਆਵਾਜ਼ ਦਿੱਤੀ, ਪ੍ਰੇਮੀਆ ਕਿਵੇਂ ਖੜਾ, ਅੱਗੇ ਆ, ਅੱਗੇ ਆਇਆ ਹੋ। ਆ ਕੇ ਚਰਨਾਂ ਚ ਸੀਸ ਰੱਖ ਕੇ ਫੁੱਟ ਫੁੱਟ ਕੇ ਰੋਣ ਲੱਗ ਪਿਆ, ਕਿਰਪਾ ਕਰੋ ਜਨਮ ਸਫਲਾ ਹੋ ਜਾਵੇ, ਮਸਾਂ ਮਸਾਂ ਲੱਖ ਚੁਰਾਸੀ ਭਰਮੇਂ ਦੁਰਲਭ ਜਨਮ ਪਾਇਓ। ਲੱਖ ਚੁਰਾਸੀ ਚ ਭਰਮ ਨੇ ਮਸਾਂ ਮਸਾਂ ਮਾਨੁਖ ਦੇ ਹੱਥ ਆਈ ਹੈ, ਪ੍ਰਭੂ ਪ੍ਰਾਪਤੀ ਵਾਸਤੇ ਖੁੱਲਾ ਦਰਵਾਜ਼ਾ ਮਿਲਿਆ ਹੈ। ਅਗਰ ਚਾਰ ਦਿਹਾੜੇ ਐਵੇਂ ਕੱਟ ਕੇ ਫਿਰ ਮਰ ਗਏ, ਉਸ ਚੁਰਾਸੀ ਵੀ ਜਾ ਡਿੱਗੇ, ਮਾਨੁਖ ਤਨ ਧਾਰੇ ਦਾ ਫਾਇਦਾ ਕੀ ਹੈ। ਕਿਰਪਾ ਕਰੋ ਗਰੀਬ ਨਵਾਜ, ਮਾਨੁਖ ਤਨ ਸਫਲਾ ਹੋ ਜਾਏ, ਜਨਮ ਮਨ ਦੇ ਬੰਧਨ ਕੱਟ ਦਿਓ। ਇਹ ਵਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ, ਪ੍ਰੇਮੀਆ ਭਗੀਰਥ, ਜੇਕਰ ਤੇਰੇ ਚਿੱਤ ਵਿਚ ਮੁਕਤ ਦੀ ਇੱਛਾ ਹੈ ਤਾਂ ਇਸ ਦੇ ਵਾਸਤੇ ਤੂੰ ਤਿੰਨ ਸਾਧਨ ਕਰ। ਮੁਕਤਕਾਂ ਨੂੰ ਕਹਿੰਦੇ ਨੇ ਸਾਧ ਸਿੰਘ, ਜਨਮ ਆਦਿ ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਏ, ਪਰਮਾਨੰਦ ਸੁਖ ਜੋ ਵਾਹਿਗੁਰੂ ਆਨੰਦ ਦਾ ਸਾਗਰ ਹੈ ਉਸਦੀ ਹੋ ਜਾਏ ਪ੍ਰਾਪਤੀ, ਇਸ ਦਾ ਨਾਮ ਹੀ ਮੁਕਤ। ਸਵੇਮ ਕਰਕੇ ਗੁਰੂ ਜੀ ਕਹਿੰਦੇ, ਅਗਰ ਤੂੰ ਮੁਕਤ ਚਾਹੁੰਦਾ ਹੈ ਤਾਂ ਤਿੰਨ ਸਾਧਨ ਪਕਾ ਲੈ, ਸਹਿਜੇ ਹੀ ਪ੍ਰਾਪਤ ਹੋ ਜਾਏਗੀ। ਉਸਨੇ ਅਰਜ਼ ਕੀਤੀ, ਗਰੀਬਾਂ ਹੁਕਮ ਕਰੋ, ਪਹਿਲਾ ਸਾਧਨ ਤਾਂ ਹੈ ਵਾਹਿਗੁਰੂ ਦੇ ਨਾਮ ਨਾਲ ਲਿਵ ਲਾਉਣੀ, ਇੱਕ ਰਸ ਬਿਰਤੀ ਲਗਾਉਣੀ, ਤੇਲ ਧਾਰਾ ਵਾਰ ਵਾਰ ਅਭਿਆਸ ਕਰਕੇ ਬਿਰਤੀ ਨੂੰ ਨਾਮ ਦਾ ਸ਼ਬਦ ਦਾ ਰੂਪ ਬਣਾਉਣ। ਦੂਸਰਾ ਸਾਧਨ ਹੈ ਹਉਮੈ ਦਾ ਤਿਆਗ, ਦੇਹੰਗਤਾ ਦੇ ਮਮਤਾ। ਇਨਸਾਨ ਦੇ ਚਿੱਤ ਵਿਚ ਹਉਮੈ ਕਈ ਕਿਸਮ ਦੀ ਵਸੀ ਹੋਈ ਹੈ, ਦਰਅਸਲ ਦੇਹੰਗਤਾ ਦੇ ਮਮਤਾ ਹੀ ਪਸਰ ਕੇ ਇਤਨੀਆਂ ਸ਼ਕਲਾਂ ਧਾਰਦੀ ਹੈ। ਹਉਮੈ ਜਿਸ ਨੂੰ ਕਿਹਾ ਜਾਂਦਾ ਹਉਮੈ, ਦੇਹੰਗਤਾ ਔਰ ਦੇ ਮਮਤਾ ਇਸ ਨੂੰ ਕਹਿੰਦੇ, ਆਪਣੇ ਅਸਲੀ ਵਾਸਤਵ ਸਰੂਪ ਨੂੰ ਭੁੱਲ ਕੇ। ਸੋ ਆਪਣੇ ਆਪ ਨੂੰ ਦੇਹ ਮੰਨਣਾ, ਆਪਾਂ ਦੇਹ ਮੰਨ ਕੇ ਉਸਦੇ ਵਿਚ ਮਮਤਾ ਹੋਣੀ, ਇਸ ਨੂੰ ਦਰਅਸਲ ਹਉਮੈ ਕਹਿੰਦੇ ਨੇ। ਇਹੀ ਪਸਰ ਕੇ ਜਿਤਨੇ ਸ਼ਕਲਾਂ ਤਾਰਦੀਆਂ ਹਨ ਮੈਨੂੰ ਇਹੀ ਤਾਰਦੀ। ਇਸ ਨੂੰ ਵਿਚਾਰ ਪੂਰਵਕ ਤਿਆਗਣਾ, ਇਸ ਨੂੰ ਹਉਮੈ ਦਾ ਤਿਆਗ ਕਹਿੰਦੇ, ਹੰਤਾ ਦੇ ਮਮਤਾ ਤਿਆਗਣੀ। ਤੀਸਰਾ ਸਾਧਨ ਹੈ ਭਾਣਾ ਮਿੱਠਾ ਮੰਨਣਾ। ਦੇਹ ਧਾਰੀਆਂ ਵਾਸਤੇ ਦੁੱਖ ਸੁੱਖ ਆਇਆ ਹੀ ਕਰਦੇ ਹਨ। ਦੁਨੀਆਂ ਤੇ ਇਹੋ ਜਿਹਾ ਕੋਈ ਫਰਦੇ ਬਸ਼ਰ ਨਹੀਂ, ਗਰੀਬ ਤੋਂ ਬਾਦਸ਼ਾਹਾਂ ਤੱਕ, ਜਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖਾਂ ਸੁੱਖਾਂ ਦਾ ਮੁਕਾਬਲਾ ਨਹੀਂ ਹੁੰਦਾ। ਦੁੱਖ ਸੁੱਖ ਆਪਣੇ ਪਿਛਲੇ ਜਨਮਾਂ ਦੀ ਪ੍ਰਾਰਭਤ ਕਰਮਾਂ ਦਾ ਫਲ, ਜੋ ਵਾਹਿਗੁਰੂ ਫਲ ਪ੍ਰਦਾਤਾ ਉਸਦੀ ਇੱਛਾ ਅਨੁਸਾਰ ਮਿਲ ਰਿਹਾ ਹੈ, ਇਸ ਨੂੰ ਪਾਣਾ ਜਾਣ ਕੇ, ਵਾਹਿਗੁਰੂ ਦੀ ਰਜ਼ਾ ਜਾਣ ਕੇ ਮਿੱਠਾ ਮੰਨਣਾ। ਇਹ ਤਿੰਨ ਗੱਲਾਂ ਨੂੰ ਜੋ ਅਮਲ ਵਿੱਚ ਲਿਆਉਂਦਾ ਹੈ ਉਹ ਮੁਕਤ ਉਹਦੇ ਹੱਥ ਤੇ ਹੀ ਪਈ ਹੁੰਦੀ ਹੈ, ਜਿਵੇਂ ਹੱਥ ਤੇ ਔਲਾ ਪਿਆ ਹੁੰਦਾ। ਸਵਯੰ ਉਸ ਨੂੰ ਪਾਸ ਰੱਖ ਕੇ ਗੁਰੂ ਜੀ ਨੇ ਕੁਛ ਦੇ ਇਹ ਸਾਧਨ ਪਰਪੱਕ ਕਰਵਾ ਦਿੱਤੇ। ਉਹ ਪ੍ਰੇਮੀ ਪਿੱਛੋਂ ਗੁਰੂ ਨਾਨਕ ਦੇ ਮੁਖੀ ਸਿੱਖਾਂ ਵਿੱਚ ਆਉ ਸਾਧਨੇ ਹਉਮੈ ਦਾ ਤਿਆਗ, ਹਉਮੈ ਦੇ ਹੰਗਤਾ ਦੇ ਮਮਤਾ। ਇਸ ਨੂੰ ਗੁਰੂ ਜੀ ਨੇ ਕੋਹੜ ਦਾ ਰੋਗ ਦੱਸੇ। ਗੁਰੂ ਨਾਨਕ ਜੀ ਦੀ ਉਮਰ 14-15 ਸਾਲ ਦੀ ਹੈ। ਬਰਸਾਤ ਦਾ ਮੌਸਮ, ਸਾਉਣ ਭਾਦੋ ਦਾ ਮਹੀਨਾ, ਬਾਰਿਸ਼ਾਂ ਜ਼ਿਆਦਾ ਪੈਂਦੀਆਂ, ਇਹ ਲੰਘ ਚੁੱਕਿਆ ਹੈ। ਆਸਮਾਨ ਬੱਦਲਾਂ ਤੋਂ ਸਾਫ਼ ਹੋ ਗਿਆ ਹੈ। ਅੱਸੂ ਦਾ ਮਹੀਨਾ ਚੜ ਗਿਆ, ਗਰਮੀ ਦੀ ਤਪਸ਼ ਘਟ ਰਹੀ ਹੈ, ਜਿਵੇਂ ਸਤਸੰਗ ਕਰਨ ਵਾਲੇ ਪੁਰਸ਼ ਦੀ ਮਨ ਦੀ ਤਪਸ਼ ਘਟਦੀ ਹੈ। ਔਰ ਹੌਲੀ ਹੌਲੀ ਸਰਦੀ ਵੱਧ ਰਹੀ ਹੈ, ਠੰਡ ਵੱਧ ਰਹੀ ਹੈ, ਜਿਵੇਂ ਸਤਸੰਗ ਭਜਨ ਕਰਨ ਵਾਲੇ ਪੁਰਸ਼ ਦੀ ਮਨ ਦੀ ਇਕਾਗਰਤਾ ਦੁਆਰਾ ਸ਼ਾਂਤੀ ਬੜਿਆ ਕਰਦੀ। ਇਹੋ ਜਿਹਾ ਮੌਸਮ ਆ ਗਿਆ। ਇਉਂ ਗੁਰੂ ਜੀ ਦੁਨੀਆਂ ਦਾ ਉਧਾਰ ਵਾਸਤੇ ਕੌਤਕ ਰਚਦੇ ਹਨ। ਆਪ ਜੀ ਆਪਣੇ ਬਿਸਤਰੇ ਉੱਪਰ ਚਾਦਰ ਤਾਣ ਕੇ ਮੂੰਹ ਲੁਕੋ ਕੇ ਯੂੰ ਪਏ ਰਹਿੰਦੇ ਹੈ, ਜਿਵੇਂ ਸੱਤਵੀਂ ਭੂਮਿਕਾ ਵਾਲਾ ਪੁਰਸ਼ ਆਪਣੀ ਬਿਰਤੀ ਨੂੰ ਸੰਕੋਚ ਕੇ ਸਮਾਧਿਸ਼ਟ ਰਹਿੰਦਾ ਹੈ, ਜਾਂ ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਕੋਚ ਕੇ ਖੋਪਰੀ ਵਿੱਚ ਲੈ ਜਾਂਦਾ। ਇਉਂ ਹਰ ਵਕਤ ਉਸ ਅਵਸਥਾ ਵਿੱਚ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਲਿਵਲੀਨ ਰਹਿੰਦੇ। ਗੱਲਬਾਤ ਕਿਸੇ ਨਾਲ ਨਹੀਂ ਕਰਦੇ, ਬੋਲਦੇ ਚੱਲਦੇ ਨਹੀਂ, ਖਾਂਦੇ ਪੀਂਦੇ ਨਹੀਂ। ਹਾਂ, ਜੇ ਕੋਈ ਆਪਣੀ ਸਰਬਕਤਾ ਦੁਆਰਾ ਬਾਹਰ ਕੋਈ ਸਾਧੂ ਮਹਾਤਮਾ ਆਇਆ ਦੇਖਦੇ ਨੇ, ਚੁੱਪ ਚੁਪਾਤੇ ਜਾਂਦੇ ਹਨ, ਕੁਛ ਪਰਮਾਰਥ ਬਚਨ ਕਰਕੇ ਫਿਰ ਵਾਪਸ ਆ ਕੇ ਆਪਣੇ ਬਿਸਤਰ ਤੇ ਲੇਟ ਜਾਂਦੇ। ਇਹ ਅਨਮੈ ਕੋਸ਼ ਹੈ, ਸਾਸੰਗ ਸਰੀਰ ਜਿਹੜਾ ਹੈ ਅੰਨ ਦੇ ਆਸਰੇ, ਅਗਰ ਇਹਦੀ ਕਿਸੇ ਤਰੀਕੇ ਸਿਰ ਭੁੱਖ ਵਗੈਰਾ ਘੱਟ ਜਾਏ ਇਹ ਦੁਬਲਾ ਕ੍ਰਿਸ਼ ਹੋ ਜਾਂਦਾ। ਆਪ ਜੀ ਤਾਂ ਜਾਣ ਕੇ ਕੁਛ ਨਹੀਂ ਸੇ ਖਾਂਦੇ, ਸਰੀਰ ਦੁਬਲਾ ਕ੍ਰਿਸ਼ ਹੁੰਦਾ ਜਾਂਦਾ, ਤੇਰਾ ਪੀਲਾ ਪੈ ਗਿਆ। ਮਾਂ ਤ੍ਰਿਪਤਾ ਬਾਰ ਬਾਰ ਆ ਕੇ ਪੁੱਛਦੀ ਹੈ, ਬੇਟਾ ਪੁੱਤਰ ਜੀਓ, ਕੀ ਦੁੱਖ ਹੈ, ਕੀ ਤਕਲੀਫ ਹੈ, ਕੀ ਕਸ਼ਟ ਹੈ, ਬੋਲਦੇ ਨੀ, ਤੇਰਾ ਪੀਲਾ ਹੋ ਗਿਆ, ਸਰੀਰ ਦੁਬਲਾ ਹੋ ਗਿਆ, ਕਿਸੇ ਹਕੀਮ ਨੂੰ ਲਿਆਈਏ, ਬਿਮਾਰੀ ਦਿਖਾ ਕੇ ਇਲਾਜ ਕਰਵਾਈਏ, ਲੇਕਿਨ ਆਪ ਬੋਲਦੇ ਨੀ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ, ਵਿਚਾਰ ਕੀਤੀ ਮਹਿਤਾ ਕਾਲੂ ਜੀ ਨੇ, ਮਾਂ ਤ੍ਰਿਪਤਾ ਨੇ, ਹੋਰ ਰਿਸ਼ਤੇਦਾਰ ਸੰਬੰਧੀਆਂ ਨੇ, ਵੀ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੈ, ਜੋ ਬੋਲਦੇ ਨਹੀਂ ਹੈ, ਸਰੀਰ ਵੀ ਦੁਬਲਾ ਕਿਰਸ ਹੋ ਗਿਆ, ਚਿਹਰਾ ਪੀਲਾ ਪੈ ਗਿਆ, ਜ਼ਰੂਰ ਵੈਦ ਹਕੀਮ ਨੂੰ ਲਿਆ ਕੇ ਦਿਖਾਉਣਾ ਚਾਹੀਦਾ, ਬਿਮਾਰੀ ਪੜ੍ਹ ਕੇ ਦਵਾਈ ਦੇਵੇ ਤਾਂ ਕਿ ਸਿਹਤ ਅੱਛੀ ਹੋ ਜਾਵੇ। ਮਾਪਿਆਂ ਨੂੰ ਤਦੇ ਖੁਸ਼ੀ ਹੁੰਦੀ ਹੈ ਜੇ ਬੱਚੇ ਸਿਹਤਮੰਦ ਹੋਣ ਤਾਂ। ਸੋ ਪਿੰਡ ਦਾ ਹਰਦਾਸ ਨਾਮ ਕਰਕੇ ਬੜਾ ਮਸ਼ਹੂਰ ਸਿਆਣਾ ਵੈਦ ਸੀ, ਉਸਨੂੰ ਜਾ ਕੇ ਮਹਿਤਾ ਕਾਲੂ ਜੀ ਨੇ ਕਿਹਾ, ਵੈਦ ਜੀ ਮੇਰੇ ਪੁੱਤਰ ਨਾਨਕ ਨੂੰ ਪਤਾ ਨਹੀਂ ਕੀ ਹੋ ਗਿਆ, ਭੁੱਖ ਨਹੀਂ ਲੱਗਦੀ, ਖਾਂਦਾ ਪੀਂਦਾ ਨਹੀਂ, ਬੋਲਦਾ ਚੱਲਦਾ ਨਹੀਂ ਹੈ, ਕਿਸੇ ਦਾ ਚਿਹਰਾ ਡੱਡੂ ਵਰਗਾ ਪੀਲਾ ਹੋ ਗਿਆ, ਸਰੀਰ ਕ੍ਰਿਸ਼ ਦੁਬਲਾ ਹੋ ਗਿਆ, ਚੱਲ ਕੇ ਕੋਈ ਬਿਮਾਰੀ ਦੇਖੋ, ਦਵਾਈ ਬੂਟੀ ਦਿਓ ਤਾਂ ਕਿ ਉਹਦੀ ਸਿਹਤ ਅੱਛੀ ਹੋਵੇ, ਸਾਨੂੰ ਸੁੱਖ ਹੋਵੇ। ਸੋ ਵੈਦ ਕਹਿਣ ਲੱਗਾ, ਮਹਿਤਾ ਜੀ ਕੱਲ੍ਹ ਸਵੇਰੇ ਨਿਰਣੇ ਆ ਕੇ ਮੈਂ ਨਬਜ਼ ਦੇਖਾਂਗਾ, ਨਬਜ਼ ਦੇ ਕੇ ਬਿਮਾਰੀ ਪਰਖੂੰਗਾ, ਬਿਮਾਰੀ ਪਰਖ ਕੇ ਉਸਦੀ ਫਿਰ ਦਵਾਈ ਦਿਆਂਗਾ, ਅਗਰ ਦਵਾਈ ਵਿਧੀ ਪੂਰਵਕ ਖਾਣਗੇ ਅੱਛੀ ਤਰ੍ਹਾਂ ਸਿਹਤਮੰਦ ਹੋ ਜਾਣਗੇ, ਫਿਕਰ ਨਾ ਕਰੋ ਤੁਸੀਂ, ਗਾਓ ਮੈਂ ਸਵੇਰ ਸਾਰੀ ਆ ਜਾਵਾਂਗਾ। ਅੱਜ ਅਜੇ ਸੂਰਜ ਚੜਿਆ ਨਹੀਂ, ਵੈਦ ਅਰਦਾਸ ਘਰੋਂ ਚੱਲ ਪੈਂਦਾ, ਆ ਕੇ ਆਵਾਜ਼ ਦਿੰਦਾ ਹੈ ਮਹਿਤਾ ਕਾਲੂ ਜੀ ਨੂੰ, ਉਹ ਅੰਦਰ ਲੈ ਗਏ ਜਿੱਥੇ ਗੁਰੂ ਨਾਨਕ ਜੀ ਚਾਦਰ ਵਿੱਚ ਮੂੰਹ ਲਪੇਟੀ, ਸਾਰੇ ਅੰਗ ਲਪੇਟੀ ਪਏ ਸੀ, ਪਾਸ ਉੱਚਾ ਮੂਹੜਾ ਡਾ ਦਿੱਤਾ। ਵੈਦ ਅਰਦਾਸ ਉੱਥੇ ਬੈਠ ਜਾਂਦਾ ਹੈ, ਬੈਠ ਕੇ ਹੌਲੀ ਦੇ ਕੇ ਚਾਦਰ ਪਰਾਂ ਕਰਕੇ ਗੁਰੂ ਨਾਨਕ ਜੀ ਦੀ ਨਬਲ ਦੇ ਉੱਪਰ ਤਿੰਨ ਉਂਗਲਾਂ ਰੱਖ ਦਿੰਦਾ ਬਿਮਾਰੀ ਪਰਖਣ ਵਾਸਤੇ, ਕਿਉਂਕਿ ਹਿਕਮਤ ਦੇ ਵਿੱਚ ਜਿਹੜੇ ਨਬਲ ਦੇ ਪਾਰ ਕੁਨ ਵਾਈ ਪਿਤ ਕਫ, ਤਿੰਨ ਗੱਲਾਂ ਪਰਖਦੇ ਹਨ, ਨਬਲ ਦੱਸਦੀ ਹੈ ਉਹਦੇ ਅਨੁਸਾਰ ਹੀ ਬਿਮਾਰੀ ਪਰਖ ਕੇ ਉਹਦਾ ਇਲਾਜ ਕਰਦੇ ਹਨ। ਇਹਨਾਂ ਤਿੰਨਾਂ ਵਿੱਚੋਂ ਕਿਸੇ ਨਾ ਕਿਸੇ ਚੀਜ਼ ਦਾ ਕੋਖ ਹੁੰਦਾ, ਘੱਟਾ ਵਾਧਾ ਹੁੰਦਾ, ਕਦੀ ਬਿਮਾਰੀ ਲੱਗਿਆ ਕਰਦੀ। ਤਿੰਨੇ ਇੱਕੋ ਜਿਹੀਆਂ ਹੋਣ ਤਾਂ ਸਰੀਰ ਤੰਦਰੁਸਤ ਹੋਇਆ ਕਰਦਾ। ਉਸ ਮੌਕੇ ਜਦੋਂ ਵੈਦ ਨਬਜ਼ ਦੇਖਣ ਲੱਗਾ, ਗੁਰੂ ਨਾਨਕ ਜੀ ਉੱਠ ਕੇ ਬੈਠ ਗਏ, ਉਹਨੂੰ ਕਹਿਣ ਲੱਗੇ ਕੀ ਗੱਲ ਹੈ ਵੈਦ ਜੀ, ਕੀ ਕਰਦੇ ਹੋ? ਵੈਦ ਕਹਿਣ ਲੱਗਾ ਤੁਹਾਨੂੰ ਭੁੱਖ ਨਹੀਂ ਲੱਗਦੀ, ਸਰੀਰ ਦੁਬਲਾ ਹੋ ਗਿਆ, ਕਿਰਸ ਹੋ ਗਿਆ, ਚਿਹਰਾ ਡੱਡੂ ਵਰਗਾ ਪੀਲਾ ਪਿਆ, ਬੋਲਦੇ ਚੱਲਦੇ ਕਿਸੇ ਨਾਲ ਨਹੀਂ, ਚਿੱਤ ਉਦਾਸ ਰਹਿੰਦਾ ਹੈ। ਮੈਂ ਤੁਹਾਡੀ ਬਿਮਾਰੀ ਪਰਖਣ ਵਾਸਤੇ ਨਬਜ਼ ਦੇਖਦਾ ਹਾਂ। ਉਸ ਮੌਕੇ ਗੁਰੂ ਜੀ ਉਸਨੂੰ ਕਹਿਣ ਲੱਗੇ ਵੈਦ ਜੀ, ਮੇਰੀ ਬਿਮਾਰੀ ਪਰਖਦੇ ਹੋ ਕਿ ਤੁਸੀਂ ਆਪਣੀ ਬਿਮਾਰੀ ਹਟਾ ਲਈ ਹੈ? ਇਹ ਬਚਨ ਸੁਣ ਕੇ ਵੈਦ ਹੈਰਾਨ ਹੋ ਗਿਆ। ਉਸ ਮੌਕੇ ਹੀ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਵੈਦ ਬੁਲਾਇਆ ਵੈਦ ਕੀ ਢੋਲੇ ਬਾਂ, ਢੋਲਾ ਵੈਦ ਨਾ ਜਾਣੀ ਕਰ ਕਰੇ ਜੇ ਮਾਂ, ਤੈਨੂੰ ਰੋਗ ਦਾ ਪਤਾ ਨਹੀਂ ਕੋਈ, ਮੈਨੂੰ ਮੇਰੀ ਮਾਂ ਛੱਡ। Thank you. ਵਰਗੀ ਪ੍ਰਗਟ ਨੋਲੇ ਬਾਂ ਉਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਂ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲੋ ਚਤਵੰਜਾ ਰੋਗਾਂ ਖਾਣ ਜਿਤ ਦਾਰੂ ਰੋਗ ਉੱਠ ਜਾਏ ਤਨ ਸੁਖ ਵਸੇ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾ ਗੁਰੂ ਜੀ ਵੈਦ ਨਾਲ ਗੱਲਬਾਤ ਕਰਦੇ ਹਨ ਇਸ ਬਹਾਨੇ ਗੁਰੂ ਜੀ ਮਾਨਸਿਕ ਰੋਗਾਂ ਦਾ ਜਾਣੂ ਕਰਾ ਕੇ ਉਸਨੂੰ ਆਰੋਗ ਕਰਦੇ ਹਨ ਤੇ ਹੋਰਨਾਂ ਦੇ ਵਾਸਤੇ ਉਹ ਉਪਾਅ ਦੱਸਦੇ ਹਨ ਕਹਿਣ ਲੱਗੇ ਵੈਦ ਜੀ ਕਿ ਤੈਂ ਆਪਣੀ ਬਿਮਾਰੀ ਹਟਾ ਲਈ ਕਹਿਣਗੇ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਸਾਰਾ ਸੰਸਾਰ ਹੀ ਰੋਗੀ ਹੈ ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ ਜੋ ਜੋ ਦਿਸ਼ੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਪੰਜੇ ਤੱਤਾਂ ਦੇ ਸਾਰੇ ਸਰੀਰ ਬਣੇ ਮਿੱਟੀ ਪਾਣੀ ਅਗਵਾ ਆਕਾਸ਼ ਕੀੜੀ ਤੋਂ ਲਾ ਕੇ ਬ੍ਰਹਮਾ ਤੱਕ ਜਿਤਨੇ ਲੱਖ 84 ਜੋਨ ਜੋਨੀ ਪਤਾ ਨਹੀਂ ਕਿਤਨੇ ਕਿਤਨੇ ਸਰੀਰ ਉਹ ਸਾਰੇ ਪੰਜਾਂ ਤੱਤਾਂ ਦੀ ਬਨਾਵਟ ਹੈ ਪੰਜੇ ਤੱਤ ਮਿੱਟੀ ਪਾਣੀ ਅਗਵਾ ਆਕਾਸ਼ ਆਪਸ ਵਿੱਚ ਹੀ ਵਿਰੋਧੀ ਹੈ ਸੋ ਇਹਨਾਂ ਨੂੰ ਮਿਲਾ ਜਲਾ ਕੇ ਇਹ ਜਿਸਮ ਰੂਪੀ ਮਕਾਨ ਬਣੇ ਹੋਏ ਨੇ ਚੱਲਦੇ ਫਿਰਦੇ ਮਕਾਨ ਹਨ ਮਾਨੋ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਹੀ ਵਿਰੋਧ ਹੋਣ ਕਰਕੇ ਸਰੀਰ ਦਾ ਬਿਲਕੁਲ ਅਰੋਗ ਹੋਣਾ ਅਸੰਭਵ ਹੈ ਸੋ ਇਉਂ ਗੁਰੂ ਜੀ ਕਹਿਣ ਲੱਗੇ ਸਾਰਾ ਸੰਸਾਰ ਹੀ ਰੋਗੀ ਹੈ ਜੋ ਜੋ ਦਿਸੇ ਸੋ ਸੋ ਰੋਗੀ ਸਾਰੇ ਹੀ ਰੋਗੀ ਪਰ ਰੋਗ ਰਹਿਤ ਮੇਰਾ ਸਤਿਗੁਰੂ ਜੋ ਉਹ ਆਤਮ ਵਸਤੂ ਵਾਹਿਗੁਰੂ ਜਿਹੜਾ ਪੰਜਾਂ ਤੱਤਾਂ ਤੋਂ ਪਰੇ ਹੈ ਇੱਕ ਰਸ ਆਪਣੇ ਆਪ ਵਿੱਚ ਸਥਿਤ ਹੈ ਆਨੰਦ ਦਾ ਸਾਗਰ ਉਹਦੇ ਵਿੱਚ ਰੋਗ ਨਹੀਂ ਬਾਕੀ ਔਰ ਸਭ ਰੋਗੀ ਹਨ
ਜੋ ਜੋ ਦਿਸੇ ਜੀ ਸੋ ਸੋ ਰੋਗੀ
ਸਤਿਗੁਰੂ ਜੋਗੀ ਕਿਹਾ ਜਾ ਸੁਨ ਮੰਡਲਿਕ ਜੋਗੀ ਵੈਸੇ ਨਾਰਨਾ ਪੁਰਖ ਕਹੋ ਕੋ ਕੈਸੇ ਆਤਮ ਵਸਤੂ ਹੀ ਰੋਗ ਸੇ ਰਹਿਤ ਬਾਕੀ ਪੰਜਾਂ ਤੱਤਾਂ ਦੀ ਜਿਤਨੀ ਬਨਾਵਟ ਹੈ ਇਹ ਰੋਗ ਸੇ ਰਹਿਤ ਹੋਣਾ ਅਸੰਭਵ ਹੈ ਇਸਦਾ ਸੋ ਦੋ ਕਿਸਮ ਦੇ ਰੋਗ ਹਨ ਇੱਕ ਜਿਸਮਾਨੀ ਰੋਗ ਹਨ ਇੱਕ ਮਾਨਸਿਕ ਰੋਗ ਹਨ ਤੂੰ ਗੁਰੂ ਜੀ ਇੱਥੇ ਕਹਿਣ ਲੱਗੇ ਵੈਦ ਜੀ ਤੂੰ ਤਾਂ ਕਹਿੰਦਾ ਮੈਨੂੰ ਕੋਈ ਰੋਗ ਨਹੀਂ ਪਰ ਤੈਨੂੰ ਕੋਹੜ ਦਾ ਰੋਗ ਲੱਗਿਆ ਹੋਇਆ ਕੋਹੜ ਕਿਤਨਾ ਵੱਡਾ ਰੋਗ ਇਹ ਸੁਣ ਕੇ ਵੈਦ ਹੈਰਾਨ ਹੋਵੇ ਸਰਜਵਾ ਤੇ ਕੋਹੜ ਅਠਾਰਾਂ ਯਾਨੀ ਕੋਹੜ ਜਿਹੜਾ ਹੈ ਇਹਨੂੰ ਵੀ ਨਰਕ ਵਿੱਚ ਸ਼ਾਮਿਲ ਕੀਤਾ ਜਾਂਦਾ ਸੋ ਕੋਹੜ ਹੈ ਸੋ ਇਹ ਸੁਣ ਕੇ ਉਹਦੇ ਚਿੱਤ ਵਿੱਚ ਸ਼ਰਧਾ ਹੋ ਆਈ ਪੁੱਛਣਾ ਚਾਹੁੰਦਾ ਹੈ ਕਿਰਪਾ ਕਰਕੇ ਦੱਸੋ ਜੇ ਉਹ ਹੈ ਮੈਨੂੰ ਸਮਝਾਓ ਤੇ ਉਸਦਾ ਇਲਾਜ ਵੀ ਜ਼ਰੂਰ ਕਿਰਪਾ ਕਰਕੇ ਦੱਸੋ ਹਾਂ ਗੁਰੂ ਜੀ ਕਹਿਣ ਲੱਗੇ ਸਭ ਤੋਂ ਵੱਡਾ ਰੋਗ ਤਾਂ ਇਨਸਾਨ ਨੂੰ ਇਹੀ ਲੱਗਿਆ ਹੋਇਆ ਮਮੈ ਰੋਗ ਜਿਹੜਾ ਹੈ ਇਹਨੂੰ ਕੋਹੜ ਦਾ ਰੋਗ ਕਿਹਾ ਜਾਂਦਾ ਦੇ ਹੰਗਤਾ ਤੇ ਦੇ ਮੰਗਤਾ ਹਮੈ ਰੋਗ ਮਾਨੁਕੋ ਦੀਨਾ ਇਹ ਰੋਗ ਤੈਨੂੰ ਕੁਸ਼ਟ ਦਾ ਰੋਗ ਹੈ ਸਾਧਸੰਗ ਹਮੈ ਇਨਸਾਨ ਦੋ ਹਿੱਸਿਆਂ ਦਾ ਬਣਿਆ ਰੂਹ ਹੈ ਦੂਸਰਾ ਜਿਸਮ ਹੈ ਜਿਸਮ ਪੰਜਾਂ ਤੱਤਾਂ ਦੀ ਬਣਾਵਟ ਰੂਹ ਜਿਹੜੀ ਹੈ ਇਹ ਪਰਮਾਤਮਾ ਦੀ ਅੰਸ਼ ਹੋਣ ਕਰਕੇ ਕੋਸ ਗਿਰੇ ਰਾਮ ਕੀ ਅੰਸ਼ ਅਵਿਨਾਸ਼ੀ ਵਸਤੂ ਹੈ ਉਹ ਰੋਗ ਸੇ ਰਹਿਤ ਹੈ ਲੇਕਿਨ ਸਰੀਰ ਜਿਹੜਾ ਪੰਜਾਂ ਤੱਤਾਂ ਦੀ ਬਣਾਵਟ ਅਨੁਸਾਰੇ ਹੀ ਆਪਸ ਵਿੱਚ ਹੀ ਪੰਜਾਂ ਤੱਤਾਂ ਦੀ ਵਿਰੋਧੀ ਹੋਣ ਕਰਕੇ ਮਨ ਔਰ ਸਰੀਰ ਦੋਨੋਂ ਕਿਸਮ ਦੇ ਰੋਗਾਂ ਕਰਕੇ ਗ੍ਰਸਤ ਪ੍ਰਤੀਤ ਹੁੰਦੇ ਗੁਰੂ ਜੀ ਕਹਿਣ ਲੱਗੇ ਵੈਦ ਜੀ ਤੈਨੂੰ ਕੁਸ਼ਤਾ ਰੋਗ ਹੈ ਸਾਸਿੰਗ ਹੋਮੇ ਦਾ ਰੋਗ ਕੋਹੜ ਦਾ ਰੋਗ ਦੱਸਿਆ ਹੋਇਆ ਇਹੀ ਸਾਰੇ ਰੋਗਾਂ ਦਾ ਮੂਲ ਸਾਰੇ ਦੁੱਖਾਂ ਦਾ ਮੂਲ ਹੈ ਜਨਮਨ ਆਦਿ ਦਾ ਮੂਲ ਇਹ ਹੁਮੇ ਹੀ ਹੈ ਇਹਦਾ ਆਪਣਾ ਆਪਾ ਕੀ ਹੈ ਸਭ ਦਾ ਆਪਣਾ ਆਪਾ ਰੂਹ ਹੈ ਜਿਸਮ ਇਹਨੂੰ ਕੁਛ ਦੇਰ ਵਾਸਤੇ ਮਿਲੇ ਪਰ ਇਸਨੇ ਆਪਣੀ ਹੋਂ ਜਿਹੜੀ ਹੈ ਆਪਣੇ ਆਪੇ ਨਾਲੋਂ ਛੱਡ ਕੇ ਜਿਸਮ ਨਾਲ ਪੈਦਾ ਕਰ ਲਈ ਆਪਣੇ ਆਪ ਨੂੰ ਬਜਾਇਆ ਜੀਵਾਤਮਾ ਦੇ ਜਿਸਮ ਮੰਨਣ ਲੱਗ ਪਿਆ ਮੈਂ ਜਿਸਮ ਹਾਂ ਇਹਦੇ ਵਿੱਚ ਹੀ ਆਪਾ ਜਾਣ ਕੇ ਮਮਤਾ ਪੈਦਾ ਹੋ ਗਈ ਇਸ ਨੂੰ ਹਮੇ ਦਾ ਰੋਗ ਇਹਨੇ ਇਹ ਕਿਵੇਂ ਹੋ ਗਈ ਦਰਅਸਲ ਹੈ ਸਾਧਸੰਗ ਅਣਹੋਇਆ ਵਾਸਤਵ ਨਹੀਂ ਅਣਹੋਇਆ ਹੈ ਧਿਆਨ ਦੇ ਕੇ ਸੁਣ ਇਸ ਨੂੰ ਇਹ ਹਮੇ ਕਿਵੇਂ ਲੱਗ ਗਈ ਗੁਰੂ ਜੀ ਇੱਕ ਥਾਂ ਹਮੇ ਰੋਗ ਨੂੰ ਸਾਰੇ ਰੋਗਾਂ ਦਾ ਮੂਲ ਸਾਰੇ ਦੁੱਖਾਂ ਦਾ ਮੂਲ ਜਨਮਨ ਆਦਿ ਦਾ ਮੂਲ ਔਰ ਇਸ ਦੇ ਬੜੇ ਕੌੜੇ ਫਲ ਦਰਸਾਉਂਦੇ ਹੋਏ ਐਸਾ ਫਰਮਾਉਂਦੇ ਨੇ ਪੜੋ ਜਰਾ
ਜਮਦਾ ਤੇ ਮਰਦਾ ਹੈ ਹੁਮੇ ਦਾ ਬੱਚਿਆ
ਹਮੇ ਇਹਨੂੰ ਗੁਰੂ ਜੀ ਕੋੜ ਦਾ ਰੋਗ ਦੱਸਦੇ ਹਨ। ਇਸ ਦੇ ਬੜੇ ਕੌੜੇ ਫਲ ਹਨ। ਇਉਂ ਇੱਕ ਥਾਂ ਫਰਮਾਉਂਦੇ ਹਨ, ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੂਆ, ਹਉਂ ਵਿੱਚ ਦਿੱਤਾ, ਹਉਂ ਵਿੱਚ ਲਿਆ, ਹਉਂ ਵਿੱਚ ਖੱਟਿਆ, ਹਉਂ ਵਿੱਚ ਗਿਆ, ਹਉਂ ਵਿੱਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ, ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਏ, ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਿਨਸੀ ਖੋਵੈ, ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੂਖ ਮੁਖ ਕੀ ਸਾਰ ਨਾ ਜਾਣਾ, ਹਉਂ ਵਿੱਚ ਮਾਇਆ, ਹਉਂ ਵਿੱਚ ਛਾਇਆ, ਹਉਮੈ ਕਰ ਕਰ ਜੰਤੋ ਪਾਇਆ, ਹਉਮੈ ਬੁਝੈ ਤਾਂ ਦਰ ਸੂਝੈ, ਹਉਮੈ ਨੂੰ ਪਛਾਣੇ, ਹਉਮੈ ਨੂੰ ਜਾਣੇ, ਵਿਚਾਰ ਦੁਆਰਾ ਤਾਂ ਦਰਸ਼ਨ ਦੀ ਸੋਝੀ ਪੈਂਦੀ ਹੈ, ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤਿਹਾ ਦੇ, ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਇ, ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ, ਹਉਮੈ ਕਿੱਥੋਂ ਉਪਜੈ ਕਿ ਸੰਜਮੇ ਜਾਏ, ਹਉਮੈ ਕਿੱਥੋਂ ਲੱਗ ਗਈ ਇਹਨੂੰ। ਸਾਧ ਸੰਗਤ ਇੱਕੋ ਹੀ ਕਿਸੇ ਨਗਰ ਵਿੱਚ ਜੁਲਾਹਾ ਵਸਦਾ, ਬੜੇ ਸਰਲ ਜੇ ਸੁਭਾਅ ਵਾਲਾ। ਉਹਨਾਂ ਪਿੰਡਾਂ ਵਿੱਚ ਕੋਈ ਮੇਲਾ ਆ ਗਿਆ, ਲੋਕੀ ਮੇਲੇ ਜਾਣ ਲੱਗੇ, ਉਹ ਵੀ ਆਪਣੇ ਘਰਵਾਲੀ ਨੂੰ ਕਹਿੰਦਾ, ਮੈਂ ਵੀ ਮੇਲਾ ਦੇਖਣ ਦਾ ਖਿਆਲ ਕਰਦਾ ਹਾਂ, ਪਰ ਮੈਂ ਅੱਜ ਤੱਕ ਕਦੇ ਕਿਸੇ ਮੇਲੇ ਚ ਨਹੀਂ ਗਿਆ, ਸੁਣਿਆ ਮੇਲਿਆਂ ਤੇ ਇਕੱਠ ਬਹੁਤਾ ਹੁੰਦਾ, ਐਸਾ ਨਾ ਹੋਵੇ ਕਿਤੇ ਮੈਂ ਗੁਆਚ ਜਾਵਾਂ, ਕੋਈ ਉਪਾਅ ਹੋਣਾ ਚਾਹੀਦਾ। ਉਹਦੇ ਘਰਵਾਲੀ ਕਹਿੰਦੀ, ਮੈਂ ਇੱਕ ਯਤਨ ਕਰ ਦਿੰਦੀ ਹਾਂ, ਤੇਰੇ ਗੱਲ ਨੂੰ ਰੱਸੀ ਬੰਨ ਦਿੰਦੀ ਹਾਂ, ਜੇ ਤੂੰ ਗੁਆਚ ਜੇ ਗੱਲ ਨੂੰ ਹੱਥ ਲਾ ਕੇ ਦੇਖ ਲਈ, ਜੇ ਤਾਂ ਰੱਸੀ ਹੋਈ ਤਾਂ ਤੂੰ ਗੁਆਚਿਆ ਨਹੀਂ, ਅਗਰ ਤੇਰੇ ਗੱਲ ਨੂੰ ਰੱਸੀ ਨਾ ਹੋਈ ਤਾਂ ਸਮਝੀ ਗੁਆਚ ਗਿਆ, ਫਿਰ ਤੂੰ ਢੂੰਡਣ ਦੀ ਕੋਸ਼ਿਸ਼ ਕਰ ਲਈ। ਇਹ ਚੁਲਾਹੇ ਬਹੁਤੇ ਸਿੱਧੇ ਸਾਦੇ ਭੋਲੇ ਪਾਲੇ ਹੁੰਦੇ ਸਨ, ਇਹੋ ਜਿਹੇ ਭੋਲੇ ਹੁੰਦੇ ਸਨ। ਕਬੀਰ ਨੇ ਤਦੇ ਤੇ ਕਿਹਾ, ਕਬੀਰ ਹਮਰੀ ਜਾਤ ਕੋ ਸਭ ਕੋ ਹੱਸਣੇ ਹਾਂ, ਪਰ ਬਲਿਹਾਰੀ ਇਸ ਜਾਤ ਕੇ ਜਨ ਜਪਿਓ ਸੱਜਣ ਹਾਰ। ਇਹੋ ਜਿਹੇ ਭੋਲੇ ਹੁੰਦੇ ਸਨ। ਕਹਿੰਦੇ ਇੱਕ ਦਫ਼ਾ 10 ਜੁਲਾਹੇ ਆਪਣੇ ਪਿੰਡੋਂ ਅੱਧੀ ਰਾਤ ਦਾ ਵਕਤ ਹੈ, ਦੂਸਰੇ ਪਿੰਡ ਜਾਣਾ ਸੀ, ਉੱਠਦੇ ਹਨ, ਚੰਦ ਚਾਨਣੀ ਰਾਤ ਸੀ, ਪੂਰਨਮਾਸ਼ੀ ਦੀ ਰਾਤ ਸੀ, ਚੱਲ ਪੈਂਦੇ ਦੂਸਰੇ ਰਸਤੇ ਦੇ ਵਿੱਚ ਟਿੱਬਾ ਆ ਜਾਂਦਾ, ਚੰਦ ਚਾਨਣੀ ਰਾਤ ਦੇ ਵਿੱਚ ਰੇਤਾ ਹੀ ਚਮਕਦਾ ਹੁੰਦਾ ਜਿਵੇਂ ਦਰਿਆ ਵਗਦਾ ਪਾਣੀ ਦਾ, ਦੇਖ ਕੇ ਕਹਿਣ ਲੱਗੇ ਬਈ ਦਰਿਆ ਆ ਗਿਆ। ਇੱਕੋ ਨਾ ਵਿੱਚੋਂ ਕਹਿੰਦੇ, ਫਿਰ ਆਪਾਂ ਤਰਕੇ ਲੰਘਾਂਗੇ, ਕੱਪੜੇ ਲਾ ਲਓ, ਕੱਪੜੇ ਲਾ ਕੇ ਸਿਰ ਤੇ ਬੰਨ ਲਏ, ਉਸ ਰੇਤੇ ਦੇ ਵਿੱਚ ਜਿਵੇਂ ਪਾਣੀ ਤਰੀਂਦਾ ਢਿੱਡ ਗਣਾਉਣਾ ਸ਼ੁਰੂ ਕਰ ਦਿੱਤਾ, ਚਲੋ ਬਈ ਸ਼ਾਵਾ ਵੀ ਵਧੇ, ਹਾਲਾਂਕਿ ਰੇਤਾ ਸੀ। ਸੋ ਇਉਂ ਕਰਦੇ ਉਹ ਥਾਂ ਲੰਘ ਗਏ, ਪਾਰ ਹੋ ਗਏ ਦਰਿਆ ਦੇ, ਸਮਝਦੇ ਨੂੰ ਹੁਣ ਪਾਰ ਹੋ ਕੇ ਕਹਿੰਦੇ ਆਪਾਂ ਗਿਣ ਲਓ, ਕੋਈ ਡੁੱਬਦਾ ਨਹੀਂ ਗਿਆ ਵਿੱਚ, ਇੱਕ ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ, ਦਸਾਂ ਦੀ ਬਜਾਏ 9 ਨਿਕਲਦੇ, ਬੈਠ ਕੇ ਰੋਣ ਲੱਗ ਪਏ, ਸਾਡਾ ਆਦਮੀ ਦਰਿਆ ਵਿੱਚ ਡੁੱਬ ਗਿਆ, ਹਾਲਾਂਕਿ ਦਰਿਆ ਕੋਈ ਨਹੀਂ ਸੀ, ਰੇਤਾ ਸੀ, ਪਰ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ, ਇੰਨੇ ਭੋਲੇ ਸਨ, ਸਾਡਾ ਆਦਮੀ ਡੁੱਬ ਗਿਆ ਦਰਿਆ ਵਿੱਚ, ਅਸੀਂ ਦਰਿਆ ਤਰਕੇ ਪਾਰ ਲੰਘੇ ਹਾਂ, ਰੋ ਰਹੇ ਹਨ। ਇੱਕ ਮੁਸਾਫਰ ਆ ਗਿਆ, ਪੁੱਛਣ ਲੱਗਿਆ, ਤੁਸੀਂ ਇੱਥੇ ਬੈਠੇ ਰੋਂਦੇ ਹੋ, ਤੁਹਾਨੂੰ ਕੀ ਹੋ ਗਿਆ? ਉਹਨਾਂ ਵਿੱਚ ਇੱਕ ਕਹਿੰਦਾ, ਜੀ ਅਸੀਂ ਦਰਿਆ ਪਾਰ ਕੀਤਾ, ਸਾਡਾ ਇੱਕ ਆਦਮੀ ਡੁੱਬ ਗਿਆ, ਉਹਨੂੰ ਰੋਂਦੇ ਹਾਂ। ਉਹਨੇ ਦੇਖਿਆ ਨਿਗਾਹ ਮਾਰ ਕੇ, ਦਰਿਆ ਤੇ ਇੱਥੇ ਕੋਈ ਹੈ ਨਹੀਂ, ਆ ਰੇਤਾ ਹੈ ਟਿੱਬਾ, ਇਹ ਪਾਣੀ ਵਾਂਗੂ ਚਮਕਦਾ, ਇਸ ਨੂੰ ਦਰਿਆ ਸਮਝਿਆ, ਇਹਨਾਂ ਨੇ ਜ਼ਰੂਰ ਜੁਲਾਹੇ ਹੋਣਗੇ। ਪੁੱਛਣ ਲੱਗੇ, ਤੁਸੀਂ ਕੌਣ ਹੋ? ਕਹਿੰਦੇ ਅਸੀਂ ਜੁਲਾਹੇ ਹੁੰਦੇ ਹਾਂ। ਕਹਿੰਦਾ ਕੋਈ ਡਰ ਨਹੀਂ। ਕਿੰਨੇ ਸੀ ਤੁਸੀਂ? ਕਹਿੰਦੇ ਜੀ ਅਸੀਂ 10। ਇੱਕ ਆਦਮੀ ਸਾਡਾ ਡੁੱਬ ਗਿਆ ਵਿੱਚ ਪਾਣੀ ਦੇ। ਦੱਸੋ ਤਾਂ ਗਿਣ ਕੇ, ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ, 9 ਨਿਕਲਦੇ ਆ। ਦੇਖੋ, ਕਹਿਣ ਲੱਗੇ 9 ਰਹਿ ਗਏ, ਇੱਕ ਡੁੱਬ ਗਿਆ। ਉਹਨੇ ਦੇਖਿਆ ਵੀ 10 ਤਾਂ ਬਰਾਬਰ ਹਨ, ਪਰ ਇਹ ਭੋਲੇ ਜੋ ਹਨ। ਉਹ ਕਹਿਣ ਲੱਗਾ, ਜੇਕਰ ਮੈਂ ਤੁਹਾਡਾ ਆਦਮੀ ਦੇ ਦਿਆਂ, ਜਿਹੜਾ ਡੁੱਬਿਆ ਆਦਮੀ ਹੈ, ਤੁਹਾਨੂੰ ਮਿਲ ਜਾ, ਫਿਰ ਬੜੀ ਮਿਹਰਬਾਨੀ ਹੋਵੇ, ਬੜੀ ਕਿਰਪਾ ਹੋਵੇ, ਸਾਹਮਣੇ ਖੜੋ, ਕਹਿਣਗੇ ਤੁਹਾਡਾ ਆਦਮੀ ਤੁਹਾਨੂੰ ਮਿਲ ਜਾਏਗਾ। ਸੋ ਗਿਣ ਕੇ 1, 2, 3, 4, 5, 6, 7, 8, 9, 10 ਜਦੋਂ 10 ਕਿਹਾ, ਸਾਰੇ ਉਹਦੇ ਪੈਰੀ ਡਿੱਗ ਪਏ, ਬੜੀ ਕਿਰਪਾ ਕੀਤੀ, ਸਾਡਾ ਡੁੱਬਿਆ ਆਦਮੀ ਤੁਸੀਂ ਦੇ ਦਿੱਤਾ। ਜੁਲਾਹੇ ਤਾਂ ਇਹੋ ਜਿਹੇ ਭੋਲੇ ਹੁੰਦੇ ਨੇ ਕਬੀਰ ਜੀ ਤਵੇ ਦਾ ਕਹਿੰਦੇ ਨੇ ਕਬੀਰ ਹਮਰੀ ਜਾਤ ਕੋ ਸਭ ਕੋ ਹੱਸਣੇ ਹਾਰ ਪਰ ਬਲੇਹਾਰ ਇਸ ਜਾਤ ਕੇ ਜਿਨ ਜਪਿਓ ਸਜਣ ਹਾਰ ਸਾਡੀ ਜਾਤ ਨੂੰ ਸਭ ਲੋਕੀ ਹੱਸਦੇ ਨੇ ਇਤਨੇ ਭੋਲੇ ਸਿੱਧੇ ਸਨ ਪਰ ਬਲਿਹਾਰੇ ਜਾਵਾਂ ਇਹ ਜਾਤ ਦੇ ਜਿਹਦੇ ਵਿੱਚ ਆ ਕੇ ਪਰਮੇਸ਼ਰ ਦੀ ਪ੍ਰਭੂ ਦੀ ਭਗਤੀ ਕੀਤੀ ਆਪਰੇ ਕੁਲਾਂ ਤਾਰੀਆਂ ਕਰੋੜਾਂ ਜੀਵਾਂ ਦਾ ਉਧਾਰ ਇਹੋ ਜਿਹੇ ਉਹ ਜੁਲਾਹਾ ਸਿੱਧਾ ਸਾਦਾ ਸੀ ਕਹਿਣ ਲੱਗੇ ਆਪਣੇ ਘਰ ਵਾਲੀ ਨੂੰ ਕਿਤੇ ਮੈਂ ਗੁਆਚ ਨਾ ਜਾਵਾਂ ਸੁਣਿਆ ਮੇਲਿਆਂ ਚ ਇਕੱਠ ਹੁੰਦਾ ਕੋਈ ਯਤਨ ਕਰਦੇ ਉਸਨੇ ਗੱਲ ਨੂੰ ਬੰਨਤੀ ਰੱਸੀ ਕਹਿੰਦੀ ਦੇਖ ਜੇ ਤੂੰ ਗੁਆਚੇ ਗੱਲ ਨੂੰ ਹੱਥ ਲਾ ਕੇ ਵੇਖ ਲਈ ਜੇ ਰੱਸੀ ਹੋਈ ਤਾਂ ਤੂੰ ਗੁਆਚਿਆ ਨੀ ਫਿਕਰ ਨਾ ਕਰੀ ਜੇ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ ਢੂੰਡਣ ਦੀ ਕੋਸ਼ਿਸ਼ ਕਰ ਲਈ ਸਾਰਾ ਦਿਨ ਮੇਲੇ ਚ ਫਿਰਦੇ ਰਹੇ ਮੇਲਿਆਂ ਚ ਹੋਰ ਕੀ ਹੁੰਦਾ ਧੂੜ ਧੁੱਪ ਧੱਕੇ ਹੋਰ ਤਾਂ ਕੁਛ ਵੀ ਨੀ ਹੁੰਦਾ ਸਯੋਂ ਕਰਕੇ ਸਾਰਾ ਦਿਨ ਧੂੜ ਧੁੱਪ ਧੱਕੇ ਪੱਕੀ ਗਿਆ ਰਾਤ ਨੂੰ ਆ ਕੇ ਮਸੀਤ ਵਿੱਚ ਪੈ ਜਾਂਦੇ ਹਨ ਗੱਲ ਨੂੰ ਰੱਸੀ ਬੱਧੀ ਦੇ ਕੇ ਮਸਕਰਾ ਆਦਮੀ ਸੀ ਜਿਹੜਾ ਮਸਕਰਾ ਆਦਮੀ ਹੁੰਦਾ ਕੋਈ ਨਾ ਕੋਈ ਮਸਤਰੀ ਦੀ ਗੱਲ ਢੂੰਡਦਾ ਹੀ ਰਹਿੰਦਾ ਹੁੰਦਾ ਸੋ ਉਹਨੂੰ ਕਹਿੰਦਾ ਗੱਲ ਨੂੰ ਰੱਸੀ ਬੱਧੀ ਹੈ ਉਹ ਕਹਿੰਦਾ ਜੀ ਮੈਂ ਕਦੇ ਮੇਲੇ ਨੀ ਆਇਆ ਪਹਿਲੀ ਵਾਰੀ ਆਇਆ ਹਾਂ ਮੈਂ ਆਪਣੀ ਘਰਵਾਲੀ ਨੂੰ ਕਿਹਾ ਸੀ ਮੇਲਿਆਂ ਸੁਣਿਆ ਇਕੱਠ ਬਹੁਤਾ ਹੁੰਦਾ ਜੇ ਮੈਂ ਗੁਆਚ ਕੇ ਕੀ ਕਰੂੰਗਾ ਉਹਨੇ ਮੇਰੇ ਗੱਲ ਨੂੰ ਬੰਤੀ ਰੱਸੀ ਉਹਨੇ ਕਿਹਾ ਜੇਕਰ ਤੂੰ ਗੁਆਚ ਜਾਏ ਤਾਂ ਗੱਲ ਨੂੰ ਹੱਥ ਲਗਾ ਕੇ ਦੇਖ ਲਈ ਜੇ ਰੱਸੀ ਹੋਈ ਤਾਂ ਤੂੰ ਨਹੀਂ ਗੁਆਚਿਆ ਫਿਰ ਨਾ ਕਰੀ ਫਿਕਰ ਜੇ ਰੱਸੀ ਨਾ ਹੋਈ ਤਾਂ ਤੂੰ ਗੁਆਚ ਗਿਆ ਆਪਣੇ ਆਪ ਨੂੰ ਢੂੰਡਣ ਦੀ ਕੋਸ਼ਿਸ਼ ਕਰ ਲਈ ਕਿਉਂ ਰੱਸੀ ਬੱਧੀ ਹੋਈ ਹੈ ਮਸਕਰਾ ਆਦਮੀ ਕੋਈ ਨਾ ਕੋਈ ਗੱਲ ਇਹੋ ਜਿਹੀ ਢੂੰਡਦਾ ਹੀ ਰਹਿੰਦਾ ਉਹਨੂੰ ਗੱਲ ਲੱਭ ਗਈ ਸੋ ਜਦੋਂ ਸੌ ਗਿਆ ਉਸਨੇ ਉਹਦੇ ਗੱਲ ਨਾਲ ਰੱਸੀ ਖੋਲ੍ਹ ਕੇ ਦੂਜੇ ਦੇ ਗੱਲ ਨਾਲ ਬੰਨਤੀ ਇਹਨਾਂ ਲੋਕਾਂ ਦੀ ਨੀਂਦ ਇਹੋ ਜਿਹੀ ਹੁੰਦੀ ਹੈ ਸੁਲਪਸੀ ਨਿੰਦਰਾ ਭਜਨ ਕਰਨ ਵਾਲੇ ਨੂੰ ਜਿਹਨਾਂ ਜਿਤਨੀ ਵੀ ਖੁਰਾਕ ਸੂਖਮ ਹੁੰਦੀ ਹੈ ਉਹਨਾਂ ਨੀਂਦ ਵੀ ਸੂਖਮ ਹੋ ਜਾਂਦੀ ਹੁੰਦੀ ਜਿਤਨੀ ਕਿਸੇ ਦੀ ਖੁਰਾਕ ਜ਼ਿਆਦਾ ਡਾਢੀ ਉਤਨੀ ਉਹਦੀ ਨੀਂਦ ਵੀ ਇਹੋ ਜਿਹੀ ਹੁੰਦੀ ਹੈ ਪਿੰਡਾਂ ਦੇ ਜਿਹੜੇ ਖੇਤੀਪਤੀ ਦਾ ਕੰਮ ਕਾਰ ਕਰਨ ਵਾਲੇ ਜ਼ਿਮੀਂਦਾਰ ਉਹਨਾਂ ਕੋਲ ਲੋਕੀ ਉੱਠ ਬੈਲ ਖੋਲ੍ਹ ਕੇ ਲੈ ਜਾਣ ਪਤਾ ਹੀ ਨਹੀਂ ਲੱਗਦਾ ਹੁੰਦਾ ਇਹੋ ਜਿਹੀ ਨੀਂਦ ਹੁੰਦੀ ਹੈ ਮੰਜੇ ਚੱਕ ਕੇ ਭਰਾ ਰੱਖ ਦੇਣੇ ਕੋਈ ਪਤਾ ਨਹੀਂ ਲੱਗਣਾ ਜਿੰਦੇ ਭੰਨ ਕੇ ਪਾੜ ਲਾ ਕੇ ਲੈ ਜਾਣ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਦਾ ਇਹ ਨੀਂਦਾਂ ਲੋਕਾਂ ਦੀਆਂ ਸੰਯੋਗ ਕਰਕੇ ਸੂਖਮ ਨੀਂਦ ਤਾਂ ਸੂਖਮ ਆਹਾਰੀ ਪੁਰਸ਼ ਦੀ ਹੋਇਆ ਕਰਦੀ ਹੈ ਸੋ ਉਹਦੇ ਗੱਲ ਨਾਲ ਰੱਸੀ ਖੋਲ੍ਹ ਕੇ ਮਸਕਰੇ ਨੇ ਦੂਜੇ ਦੇ ਗੱਲ ਨਾਲ ਬੰਨ ਦਿੱਤੀ ਜਦੋਂ ਸਵੇਰ ਹੋਈ ਉੱਠਿਆ ਜੁਲਾਹਾ ਪਹਿਲਾਂ ਹੀ ਆਪਣੇ ਗੱਲ ਨੂੰ ਹੱਥ ਮਾਰਿਆ ਦੇਖਿਆ ਤਾਂ ਰੱਸੀ ਨਹੀਂ ਹੈ ਉਹਨੇ ਸੋਚਿਆ ਮੈਂ ਗੁਆਚ ਗਿਆ ਇੱਧਰ ਉਹ ਤਾਂ ਨਿਗਾਹ ਦੌੜਾਈ ਦੇਖਿਆ ਹੋਰ ਦੇ ਗੱਲ ਨੂੰ ਰੱਸੀ ਬੱਧੀ ਹੈ ਉਹਨੂੰ ਜਾ ਚਿੰਬੜਿਆ ਕਹਿਣ ਲੱਗਾ ਮੈਂ ਤਾਂ ਤੂੰ ਹਾਂ ਮੈਂ ਤਾਂ ਤੂੰ ਹਾਂ ਸਾਰੇ ਲੋਕਾਂ ਵਿੱਚ ਅਜੀਬ ਖੇਲ ਬਣੀ ਮੈਂ ਤਾਂ ਤੂੰ ਇਸੀ ਤਰ੍ਹਾਂ ਜਿਵੇਂ ਉਸ ਮਸਖਰੇ ਨੇ ਉਹ ਜੁਲਾਹੇ ਦੇ ਗੱਲ ਦੀ ਰੱਸੀ ਖੋਲ ਕੇ ਦੂਸਰੇ ਦੇ ਗੱਲ ਨੂੰ ਬੰਨਤੀ ਸੀ ਉਹ ਕਹਿੰਦਾ ਸੀ ਮੈਂ ਤਾਂ ਤੂੰ ਹਾਂ ਇਸੀ ਤਰ੍ਹਾਂ ਅਗਿਆਨ ਰੂਪੀ ਮਸਖਰੇ ਨੇ ਇਸਦੀ ਜੀਵਾਤਮਾ ਦੀ ਮੈਂ ਹਟਾ ਕੇ ਦੇਹ ਨੂੰ ਲਗਾ ਦਿੱਤੀ ਇਹ ਕਹਿਣ ਲੱਗਿਆ ਮੈਂ ਸਾਢੇ ਤਿੰਨ ਦਾ ਦੇਹ ਮਾਤਰ ਹਾਂ ਇਹਦੇ ਵਿੱਚ ਆਪਾ ਜਾਣ ਕੇ ਇਹਦੀ ਮਮਤਾ ਹੋ ਗਈ ਦਰਅਸਲ ਇਸ ਨੂੰ ਹਉਮੈ ਕਿਹਾ ਜਾਂਦਾ ਹੈ ਹਉਮੈ ਕਿੱਥੋਂ ਉਪਜੈ ਕਿ ਸੰਜਮੇ ਜਾਏ ਹਉਮੈ ਉਹ ਹੁਕਮੈ ਪਿਆ ਕਿ ਹਉਮੈ ਜਿਹੜਾ ਇਸ ਨੂੰ ਕੋੜ ਦੱਸਿਆ ਗੁਰੂ ਜੀ ਨੇ ਹਉਮੈ ਦੇਹ ਧਾਰ ਕੇ ਬਾਰ ਬਾਰ ਜੰਮਦਾ ਮਰਦਾ ਹਉਮੈ ਦੇ ਅਧੀਨ ਹੀ ਜੰਮਦਾ ਮਰਦਾ ਹੈ ਦੇਹ ਧਾਰ ਕੇ ਕਿਤੇ ਦੁੱਖ ਪਾਉਂਦਾ ਸਾਰੀ ਜਾਣਦੇ ਆਦਿ ਵਿਆਦ ਉਪਾਦ ਤਿੰਨਾਂ ਤਾਪਾਂ ਦਾ ਸ਼ਿਕਾਰ ਹੁੰਦਾ ਰਹਿੰਦਾ ਆਸਾ ਤ੍ਰਿਸ਼ਨਾ ਚਿੰਤਾ ਨੂੰ ਆ ਚਿੰਬੜਦੀਆਂ ਕਾਮ ਕ੍ਰੋਧ ਲੋਭ ਹੰਕਾਰੇ ਨੂੰ ਸਤਾਉਂਦੇ ਹਨ ਸ਼ਬਦ ਸਪਰਸ਼ ਰੂਪ ਰਸ ਕਹਿੰਦੇ ਨੂੰ ਦੁੱਖ ਦਿੰਦੇ ਹਨ ਵਿਦਿਆ ਸਮਤਾ ਰਾਗ ਦੇ ਭਿਨਵੇਸ਼ ਪੰਚ ਕਲੇਸ਼ ਆ ਚਿੰਬੜੋ ਕਿੰਨੇ ਦੁੱਖ ਗਿਣੇ ਜਾਣ ਬੜਾ ਭਾਰਾ ਦਫ਼ਤਰ ਤਿਆਰ ਹੋ ਜਾਂਦਾ ਤਾਂ ਤੇ ਦੇਹ ਧਾਰ ਕੇ ਕਿਤੇ ਨੇ ਦੁੱਖ ਪਾਉਣੇ ਪੈਂਦੇ ਹਨ ਦੇਹ ਧਾਰਨ ਦਾ ਕਾਰਨ ਹੀ ਹਉਮੈ ਹੈ ਹਉਮੈ ਦਾ ਵਧਿਆ ਹੋਇਆ ਹੀ ਵਾਰ ਵਾਰ ਜੰਮਦਾ ਔਰ ਮਰਦਾ ਹੈ ਹਉਮੈ ਇਸ ਨੂੰ ਇਉਂ ਲੱਗੀ ਅਗਿਆਨ ਰੂਪੀ ਮਸਰੇ ਨੇ ਇਸ ਦੀ ਜੀਵਾਤਮਾ ਦੀ ਮੈਂ ਇਹਦੇ ਨਾਲ ਲਾ ਕੇ ਦੇਹ ਦੇ ਨਾਲ ਜੋੜ ਦਿੱਤੀ ਇਹ ਕਹਿਣ ਲੱਗਾ ਮੈਂ ਤਾਂ ਸਾਢੇ ਤਿੰਨ ਦਾ ਦੇਹ ਮਾਤਰ ਹਾਂ ਇਹਦੇ ਵਿੱਚ ਕਿਸਦੀ ਮਮਤਾ ਹੋਊਗੀ ਦਰਅਸਲ ਇਸ ਨੂੰ ਹੀ ਹਉਮੈ ਕਿਹਾ ਜਾਂਦਾ ਹੈ ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਦਿਆ दारू वैद पुछण लगा हरदास महाराज ए तां मैं समझ लिया भई हुमै ए मन दा कोढ़ है मन दा कुष्ठ हुमै दीर्घ रोग है दीर्घ रोग कुष्ठ नूं कोढ़ नूं कहिंदे ने वड्डा रोग हुमै दीर्घ रोग है दारू भी इसमां है कृपा करे जे अपनी तां गुरु का शब्द कमाए कहे नानक सुनो जनो इत संयम दुख जा हुमै दा फिर इलाज ਹਉਮੈ ਦਾ ਦਾਰੂ ਹਉਮੈ ਦੀ ਦਵਾਈ ਗੁਰੂ ਜੀ ਗੁਰ ਸ਼ਬਦ ਦੱਸਦੇ ਨਾਮ ਦੱਸਦੇ ਹਨ ਗੁਰ ਮੰਤਰ ਦੱਸਦੇ ਹਨ ਇਹ ਫਰਮਾਉਂਦੇ ਹਨ ਅਭਿਆਸ ਕਰਕੇ ਹਉਮੈ ਦੇ ਨਾਲ ਹਉਮੈ ਦੀ ਨਿਵਿਰਤੀ ਹਉਮੈ ਨੂੰ ਵਿਚਾਰ ਪੂਰਵਕ ਤਿਆਗਣਾ ਔਰ ਨਾਮ ਅਭਿਆਸ ਕਰਕੇ ਖਿਆਲ ਉਸਦੇ ਵਿੱਚ ਤਦਰੂਪ ਕਰਨਾ ਪਾਣਾ ਮਿੱਠਾ ਤਾਂ ਤੇ ਗੁਰੂ ਜੀ ਹਉਮੈ ਦਾ ਇਲਾਜ ਹਉਮੈ ਰੂਪੀ ਕੋੜ ਦਾ ਇਲਾਜ ਨਾਮ ਰੂਪੀ ਦਾਰੂ ਹੀ ਦੱਸਦੇ ਸੋ ਇਸ ਕਰਕੇ ਅਵਸਾਦ ਸਿੰਘ ਇਹ ਦਰਅਸਲ ਵਿਚਾਰ ਕਰਕੇ ਦੇਖਿਆ ਜਾਵੇ ਇਹ ਜਿਹੜੀ ਹਉਮੈ ਹੈ ਹੁਣ ਹੋਈ ਹੀ ਹੈ। ਇਸ ਹਉਮੈ ਤੋਂ ਪਸਰ ਕੇ ਰਾਜਮਦ ਹੋ ਜਾਂਦਾ ਹੈ, ਹਕੂਮਤਮਦ ਹੋ ਜਾਂਦਾ ਹੈ, ਧਨਮਦ ਹੋ ਜਾਂਦਾ ਹੈ, ਰੂਪਮਦ ਹੋ ਜਾਂਦਾ ਹੈ, ਜਵਾਨੀ ਮਦ ਹੋ ਜਾਂਦਾ ਹੈ, ਵਿਦਿਆ ਮਦ ਆਦਿ ਕਈ ਕਿਸਮ ਦੇ ਜਿਹੜੇ ਮਦ ਹਨ ਇਸ ਦੇ ਆਸਰੇ ਹੁੰਦੇ। ਜਦੋਂ ਇਹ ਨਿਵਿਰਤ ਹੋ ਜਾਏ ਸਾਰੇ ਹੀ ਨਿਵਿਰਤ ਹੋ ਜਾਂਦੇ ਨੇ। ਇਸਕੀ ਤਿਸਕੀ ਕਰ ਜਾਣ ਆਪ ਲਾਹੇ ਵਿੱਚੋਂ ਖੋਵੈ ਦੂਜਾ ਮੇਟੇ ਆਪੇ ਹੋਵੇ। ਹਮੈ ਰੂਪੀ ਕੰਧ ਹੀ ਜੀਵ ਤੇ ਰੱਬ ਦੇ ਵਿਚਾਲੇ ਹੈ, ਕਹਾਂ ਭੀਤ ਪਈ ਹੈ ਵਿੱਚੋ ਆਂਗੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਇਸਨੂੰ ਕਈ ਤਰੀਕੇ ਸੇ ਨਿਰੂਪਣ ਕੀਤਾ ਹੈ, ਨਾਮ ਅਭਿਆਸ ਦੀ ਕਮਾਈ ਕਰਕੇ ਇਸਨੂੰ ਦੂਰ ਕੀਤਾ। ਜਾਂ ਵੈਸੇ ਤਾਂ ਤਿੰਨ ਸੇਨ ਇਸ ਤੇ ਮਿੱਟੀ ਦੇ ਨਿਰਮਾਣ ਹੋ ਕੇ ਸੇਵਾ ਕਰਨ ਨਿਸ਼ਕਾਮ ਹੋ ਕੇ ਬਿਰਤੀ ਦੀ ਇਕਾਗਰਤਾ ਸ਼ਬਦ ਦੇ ਵਿੱਚ ਨਾਮ ਦੇ ਵਿੱਚ ਕਰਨੀ, ਵਾਰ ਵਾਰ ਅਭਿਆਸ ਕਰਕੇ ਬਿਰਤੀ ਨੂੰ ਸ਼ਬਦ ਦੇ ਵਿੱਚ ਲੀਨ ਕਰਨਾ। ਜਦੋਂ ਇਹ ਹੋ ਜਾਏ ਤੀਜਾ ਜਿਹੜਾ ਥੋੜੀ ਬਹੁਤੀ ਰਹਿ ਜਾਂਦੀ ਹੈ ਉਹ ਗਿਆਨ ਦੁਆਰਾ ਬਿਲਕੁਲ ਨਿਵਿਰਤ ਹੋ ਜਾਂਦੀ ਹੈ। ਹਉਮੈ ਤੋਂ ਰਹਿਤ ਹੋ ਕੇ ਇਹ ਜੀਵ ਜਿਸ ਪਰਮੇਸ਼ਰ ਤੇ ਵਿਛੜਿਆ ਉਹਦਾ ਰੂਪ ਹੀ ਬਣ ਜਾਂਦਾ ਹੈ। ਮਾਨਵੇ ਹਉਮੈ ਦਾ ਰੂਪ ਕੱਟਿਆ ਗਿਆ ਹੈ ਤੋ ਉਹਦਾ ਜਨਮ ਮਰਨ ਵਿਰਤ ਹੋ ਗਿਆ, ਜਨਮ ਮਰਨ ਵਿਰਤ ਹੋ ਗਿਆ। ਜਿਹੜੇ ਦੇਹ ਧਾਰ ਕੇ ਦੁੱਖ ਪਾਉਣੇ ਸਾਰੇ ਕੁਦਰਤੀ ਨਿਵਿਰਤ ਹੋ ਜਾਂਦੇ ਹਨ। ਤਾਂ ਤੇ ਆਓ ਸਾਧ ਸਿੰਘ ਇਹ ਹਉਮੈ ਦਾ ਰੋਗ ਗੁਰੂ ਜੀ ਨੇ ਜਿਹੜਾ ਦੱਸਿਆ ਹੈ ਇਹ ਜੀਵ ਨੂੰ ਬੜਾ ਦੁਖੀ ਕਰਦਾ ਇੱਥੇ ਵੀ ਉੱਥੇ ਵੀ। ਤਾਂ ਤੇ ਵਿਚਾਰ ਕਰਕੇ ਇਸ ਨੂੰ ਦੂਰ ਕਰਨਾ ਨਾਮ ਅਭਿਆਸ ਦੀ ਕਮਾਈ ਕਰਕੇ ਤੇ ਇਹ ਇਹਦੀ ਕਲਿਆਣ ਦਾ ਉਪਾਅ ਹੈ। ਕਲਿਆਣ ਦਾ ਸਾਧਨ ਇੱਕੋ ਹੀ। ਬਹੁਤ ਵੱਡੇ ਦੇਸ਼ ਦਾ ਰਾਜਾ ਜਿਸਨੂੰ ਬੇਅੰਤ ਜਿਸਮਾਨੀ ਸੁੱਖ ਪ੍ਰਾਪਤ ਹਨ, ਇੱਕ ਸੁੱਖ ਅਜੇ ਭੋਗ ਕੇ ਨਹੀਂ ਹਟਦਾ, ਦੂਸਰਾ ਤਿਆਰ ਹੁੰਦਾ। ਕਿਸੇ ਤਰ੍ਹਾਂ ਉਹ ਦੇ ਚਿੱਤ ਵਿੱਚ ਇਹਨਾਂ ਦੁਨਿਆਵੀ ਪਦਾਰਥਾਂ ਨੇ ਸ਼ਾਂਤ ਨਾ ਦਿੱਤੀ, ਕਿਉਂਕਿ ਇਹਨਾਂ ਦੇ ਵਿੱਚ ਦਰਅਸਲ ਸ਼ਾਂਤ ਹੈ ਨਹੀਂ। ਸਾਧ ਸਿੰਘ ਇਹਨਾਂ ਦੇ ਦੋ ਫਲ ਹਨ, ਦੁਨਿਆਵੀ ਪਦਾਰਥਾਂ ਦੀ ਅਤ੍ਰਿਪਤੀ ਔਰ ਰਾਗ ਦੁਆਇਸ਼। ਜਿੱਥੇ ਅਤ੍ਰਿਪਤੀ ਹੋਵੇ ਰੱਜ ਨਾ ਆਉਣਾ, ਰਾਗ ਨਾ ਪਿਆਰ ਦਾ, ਦੁਆਇਸ਼ ਨਾ ਵਿਰੋਧ ਦਾ, ਜਿਸ ਅੰਤਕਰਨ ਵਿੱਚ ਇਹ ਦੋਵੇਂ ਗੱਲਾਂ ਹੁੰਦੀਆਂ ਨੇ ਉੱਥੇ ਸ਼ਾਂਤ ਨਹੀਂ ਹੋਇਆ ਕਰ। ਸੋ ਇਹਨਾਂ ਪਦਾਰਥਾਂ ਦੀ ਕਿਤਨੀ ਬਹੁਲਤਾ ਹੋਣ ਦੇ ਬਾਵਜੂਦ ਵੀ ਉਹ ਰਾਜੇ ਦੇ ਚਿੱਤ ਨੂੰ ਕਿਸੇ ਕਿਸਮ ਦੀ ਤ੍ਰਿਪਤੀ ਨਾ ਹੋਣ ਕਰਕੇ, ਪੂਰਨ ਸੁੱਖ ਦੀ ਪ੍ਰਾਪਤੀ ਨਾ ਹੋਣ ਕਰਕੇ ਜ਼ਿਆਦਾ ਦੁਖੀ ਹੁੰਦਾ ਚਲਾ ਗਿਆ। ਅਖੀਰ ਉਹਦੇ ਚਿੱਤ ਵਿੱਚ ਵੈਰਾਗ ਹੋ ਗਿਆ। ਉਹ ਚਾਹੁੰਦਾ ਹੈ ਮੈਂ ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ, ਉਸ ਨੂੰ ਪ੍ਰਾਪਤ ਕਰਕੇ ਮੈਂ ਪੂਰਨ ਸੁਖੀ ਹੋ ਜਾਂ। ਸਾਧ ਸਿੰਘ ਯੁਗਾ ਯੁਗਾਂਤਰਾਂ ਤੋਂ ਇਨਸਾਨ ਦੇ ਚਿੱਤ ਵਿੱਚ ਜ਼ਿਆਦਾ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਇੱਦੋਂ ਵੀ ਜ਼ਿਆਦਾ ਸੁਖੀ ਹੋਵਾਂ, ਇਹ ਲਾਲਸਾ ਲੱਗੀ ਚਲੀ ਆ ਰਹੀ ਹੈ। ਸਵਯੰ ਕਰਕੇ ਇਸੇ ਵਾਸਤੇ ਇਹਦੀ ਕੋਸ਼ਿਸ਼ ਇਹੀ ਜੀ ਹੈ। ਪਰ ਉਹ ਇੱਕੋ ਹੀ ਸੁੱਖ ਹੈ ਅਵਿਨਾਸ਼ੀ ਸੁੱਖ, ਜਿਸਨੂੰ ਪਾ ਕੇ ਇਹਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ, ਉਹਦੇ ਵਿੱਚ ਸਾਰੀਆਂ ਖਾਸ਼ਾਤ ਲੈ ਹੋ ਜਾਂਦੀਆਂ। ਦੁਨਿਆਵੀ ਪਦਾਰਥਾਂ ਵਿੱਚ ਇਹ ਖਾਸ਼ਾਤ ਵਧੀ ਜਾਂਦੀਆਂ ਹਨ। ਵਧਦੀ ਕਿਹੜੀ ਚੀਜ਼ ਹੈ, ਰਾਜਾ ਨੇ ਸਵਾਲ ਕੀਤਾ ਵਜ਼ੀਰ ਦੇ ਪਾਸ, ਦਿਨ ਬ ਦਿਨ ਵਧਦੀ ਕਿਹੜੀ ਚੀਜ਼ ਹੈ? ਉਹ ਕਹਿੰਦਾ ਤ੍ਰਿਸ਼ਨਾ ਵਧੀ ਜਾਂਦੀ ਹੈ। ਤ੍ਰਿਸ਼ਨਾ ਵਧੀ ਹੀ ਜਾਂਦੀ ਹੈ, ਇਹਦਾ ਸੁਭਾਵ ਹੈ। ਘਟਦੀ ਕਿਹੜੀ ਚੀਜ਼ ਹੈ? ਘਟਦੀ ਹੈ ਉਮਰ, ਜਿਸ ਦਿਨ ਤੋਂ ਜਨਮ ਹੋ ਜਾਂਦਾ ਉਸੀ ਦਿਨ ਤੋਂ ਉਮਰ ਘਟਣ ਲੱਗ ਜਾਂਦੀ। ਇਸ ਕਰਕੇ ਇਉਂ ਉਸਦੇ ਚਿੱਤ ਵਿੱਚ ਵੈਰਾਗ ਲੱਗ ਗਿਆ, ਚਾਹੁੰਦਾ ਹੈ ਕਿਸੇ ਇਕਾਂਤ ਥਾਂ ਬੈਠ ਕੇ ਰੂਹ ਦੇ ਵਿੱਚ ਬਿਰਤੀ ਲਗਾ ਕੇ ਆਪਣੇ ਖਿਆਲ ਨੂੰ, ਜਿਹੜਾ ਦੁੱਖਾਂ ਸੁੱਖਾਂ ਦਾ ਮੂਲ ਹੈ, ਸੋ ਆਨੰਦ ਦੇ ਸਾਗਰ ਵਿੱਚ ਜੋੜ ਕੇ ਉਹ ਅਜਿਹੀ ਬਣਾ ਦਿੱਤਾ ਜਾਏ। ਸੋ ਸਭ ਕੁਛ ਛੱਡਣ ਵਾਸਤੇ ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ ਸਭ ਗੋਸ਼ਾ ਕੁ ਨੇ ਅਖਤਿਆਰ ਕਰਨ ਵਾਸਤੇ ਜਦੋਂ ਜਾਣ ਲੱਗਾ, ਉਸਦੀ ਰਾਣੀ ਬੜੀ ਸਮਝ ਵਾਲੀ ਸੀ। ਉਹ ਕਹਿਣ ਲੱਗੀ, ਰਾਜਨ ਬਾਹਰ ਜਾਣ ਦੀ ਲੋੜ ਨਹੀਂ, ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਤੁਸੀਂ ਬਾਹਰ ਜਾਂਦੇ ਹੋ, ਕਿਤਨਾ ਵੱਡਾ ਰਾਜ ਭਗਤ ਛੱਡ ਰਹੇ ਹੋ, ਉਹ ਤੁਸੀਂ ਇਹਦੇ ਵਿੱਚ ਹੀ ਰਹਿ ਕੇ ਪ੍ਰਾਪਤ ਕਰ ਸਕਦੇ ਹੋ। ਪਰ ਸਾਧ ਸਿੰਘ ਵੈਰਾਗ ਦੀ ਲਹਿਰ ਵਿੱਚ ਉਹਦਾ ਮਨ ਇਤਨਾ ਰੁੜਿਆ ਜਾਂਦਾ ਸੀ, ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕਹਿਣ ਲੱਗਾ, ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ, ਮਤ ਬੋਲ, ਛੱਡ ਛਡਾ ਕੇ ਕਿਸੇ ਇਹੋ ਜਿਹੇ ਥਾਂ ਜਾ ਕੇ ਬੈਠ ਜਾਂਦਾ ਕਿ ਝੀਲ ਦੇ ਕਿਨਾਰੇ। ਜਿੱਥੇ ਆਦਮੀ ਤਾਂ ਆਦਮੀ ਚਿੜੀ ਪਰਿੰਦੇ ਦਾ ਵੀ ਨਾਮ ਨਿਸ਼ਾਨ ਨਹੀਂ ਸੀ ਦੀ। ਬੜੀ ਦੇਰ ਤੱਕ ਉੱਥੇ ਬੈਠ ਕੇ ਉਸਨੇ ਭਜਨ ਕੀਤਾ, ਤਪੱਸਿਆ ਕੀਤੀ, ਸਮਾਧੀਆਂ ਲਗਾਈਆਂ। ਕਈ ਸਾਲ ਗੁਜ਼ਰ ਗਏ ਇਸੀ ਤਰ੍ਹਾਂ, ਪਰ ਅਜੇ ਉਸ ਪੂਰਨ ਸੁੱਖ ਦੀ ਪ੍ਰਾਪਤੀ ਨਾ ਹੋਈ, ਅਜੇ ਵੀ ਖਾਲੀਪਨ ਦੇਖਿਆ। ਜਦੋਂ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਸਮਾਧਿਸ਼ਟ ਹੁੰਦਾ, ਸਮਾਧੀ ਲਗਾਉਂਦਾ, ਬਿਰਤੀ ਬਿਲਕੁਲ ਟਿਕ ਜਾਂਦੀ ਹੈ, ਉਸ ਮੌਕੇ ਬਹੁਤ ਸੁਖੀ ਹੁੰਦਾ ਹੈ। ਪਰ ਸਰੀਰ ਦੀ ਕਿਰਿਆ ਸ਼ਿਰਿਆ ਦੀ ਕੁਛ ਨੂੰ ਕਰਨੀ ਪੈਂਦੀ ਹੈ, ਨਹਾਉਣਾ ਧੋਣਾ ਕੁਛ ਨਾ ਕੁਛ ਇਹਦਾ ਕਰਨਾ ਹੀ ਪੈਂਦਾ। ਜਦੋਂ ਉੱਥੋਂ ਬਿਰਤੀ ਉਤਾਰਦਾ ਹੈ, ਫਿਰ ਇਸ ਨੂੰ ਸੰਸਾਰ ਪਾਸ ਕੇ ਉਹੀ ਮਨ ਦੇ ਤਰੰਗ ਫਿਰ ਸ਼ੁਰੂ ਹੋ ਜਾਂਦੇ। ਇਸ ਕਰਕੇ ਇਹ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ। ਇੱਕ ਦਿਨ ਝੀਲ ਦੇ ਕਿਨਾਰੇ ਸ਼ਿਲਾ ਸੀ, ਉਹਦੇ ਉੱਪਰ ਆਸਣ ਦੇ ਉੱਪਰ ਚੌਂਕੜਾ ਲਗਾਈ ਸਮਾਧਿਸ਼ਟ ਬੈਠਾ, ਸਮਾਧੀ ਦੇ ਵੀ ਜੁੜਿਆ ਬੈਠਾ। ਇੱਕ ਕੋਈ ਮਹਾਤਮਾ ਆ ਜਾਂਦੇ ਹਨ, ਸਾਹਮਣੇ ਬੈਠ ਜਾਂਦੇ ਹਨ ਕੁਛ ਫਾਸਲੇ ਤੇ। ਕਾਫੀ ਦੇਰ ਤੋਂ ਬਾਅਦ ਜੋ ਸਮਾਧੀ ਤੋਂ ਉਤਰਿਆ, ਨੇਤਰ ਖੁੱਲੇ, ਕੀ ਦੇਖਿਆ, ਮਹਾਂਪੁਰਖ ਬੈਠੇ। ਬਹੁਤ ਖੁਸ਼ ਹੋਇਆ ਕਿਉਂਕਿ ਕਿਤਨੇ ਸਾਲਾਂ ਦਾ ਉਸਨੇ ਆਦਮੀ ਦਾ ਕੀ ਚਿੜੀ ਪਰਿੰਦੇ ਦਾ ਵੀ ਦਰਸ਼ਨ ਨਹੀਂ ਸੀ, ਇਹੋ ਜਿਹੀ ਏਕਾਂਤ ਜਗ੍ਹਾ ਢੂੰਡੀ ਸੀ। ਸੋ ਚਾਟੀ ਉੱਠਿਆ, ਮਹਾਤਮਾ ਦੇ ਕਰਨੀ ਲੱਗਿਆ ਕਿ ਬੜੀ ਕਿਰਪਾ ਕੀਤੀ, ਆਪਨੇ ਦਰਸ਼ਨ ਦਿੱਤੇ ਹਨ। ਹਾਂ, ਉਹ ਕਹਿਣਗੇ, ਹਾਂ ਇਸੀ ਤਰ੍ਹਾਂ ਹੀ ਮੈਨੂੰ ਪਰਮੇਸ਼ਰ ਨੇ ਪ੍ਰੇਰਿਆ ਹੈ, ਤੇਰੀ ਜਿਹੜੀ ਕੋਈ ਕਮੀ ਹੈ ਉਹਨੂੰ ਪੂਰੀ ਕਰਨ ਵਾਸਤੇ ਮੈਨੂੰ ਪਰਮਾਤਮਾ ਨੇ ਤੇਰੇ ਪਾਸ ਭੇਜਿਆ। ਸੋ ਦੱਸ ਕੀ ਕੁਛ ਕਮੀ ਹੈ। ਕਹਿਣ ਲੱਗਾ, ਜਿਸ ਵਕਤ ਮੈਂ ਆਪਣੀ ਬਿਰਤੀ ਨੂੰ ਬਾਹਰੋਂ ਰੋਕ ਕੇ ਸਮਾਧਿਸ਼ਟ ਕਰਦਾ, ਅੰਤਰਮੁਖ ਕਰਦਾ ਹਾਂ, ਬਿਰਤੀ ਟਿਕੀ ਰਹਿੰਦੀ ਹੈ, ਬੜਾ ਸੁੱਖ ਰਹਿੰਦਾ। ਪਰ ਜਿਸ ਵਕਤ ਬਿਰਤੀ ਨੂੰ ਉਤਾਰ ਕੇ ਕੋਈ ਨਾ ਕੋਈ ਸਰੀਰ ਦਾ ਕਿਰਿਆ ਸ਼ਿਰਿਆ ਕਰਨੀ ਪੈਂਦੀ, ਉਸ ਮੌਕੇ ਫਿਰ ਮੈਨੂੰ ਇਹ ਸੰਸਾਰ ਪਾਸ ਕੇ ਫਿਰ ਦੁੱਖ ਰੂਪ ਹੋ ਜਾਂਦਾ, ਫਿਰ ਮੈਂ ਆਪਣੇ ਉਹਨਾਂ ਤਰੰਗਾਂ ਵਿੱਚ ਹੀ ਵਹਿ ਤੁਰਦਾ। ਇਹ ਬੜਾ ਦੁੱਖ ਹੈ। ਇਸ ਕਰਕੇ ਇਹ ਅਵਸਥਾ ਨਹੀਂ ਹੋਣੀ ਚਾਹੀਦੀ, ਇਹ ਵੀ ਨਹੀਂ ਪਾਸਣਾ ਚਾਹੀਦਾ। ਇਹ ਵਚਨ ਸੁਣ ਕੇ ਉਹ ਮਹਾਤਮਾ ਕਹਿਣਗੇ, ਰਾਜਨ, ਅਗਰ ਐਸੀ ਤੇਰੇ ਚਿੱਤ ਵਿੱਚ ਇੱਛਾ ਹੈ ਤਾਂ ਤੂੰ ਤਿਆਗ ਕਰ। ਇਹ ਸੁਣ ਕੇ ਬੜਾ ਹੈਰਾਨ ਹੋਇਆ, ਤਿਆਗ, ਬਹੁਤ ਹੈਰਾਨ ਹੋਏ, ਕਹਿੰਦੇ ਤਿਆਗ ਮੈਂ ਕਾਹਦਾ ਕਰਾਂ, ਹਜ਼ਾਰਾਂ ਮਰਬਾ ਮੀਲ ਦਾ ਮੈਂ ਰਾਜ ਭਾਗ ਛੱਡਿਆ। ਸੋ ਖਜ਼ਾਨੇ ਛੱਡੇ, ਪੁਲਿਸ ਸਿਵਲ ਜੋ ਕੁਛ ਸੀ, ਫੌਜ ਆਦਿ, ਇਹ ਮਹਿਕਮੇ ਸਾਰੇ ਛੱਡੇ, ਰਾਣੀਆਂ ਛੱਡੀਆਂ, ਬੱਚੇ ਛੱਡੇ, ਸਭ ਕੁਛ ਛੱਡ ਕੇ ਮੈਂ ਕਿਤਨੇ ਸਾਲਾਂ ਦੇ ਇੱਥੇ ਇਕੱਲਾ ਬੈਠਾ ਹੋਇਆ। ਅਜੇ ਹੋਰ ਵੀ ਕੁਛ ਤਿਆਗਣ ਜੋਗੀ ਗੱਲ ਰਹੇਗੀ, ਅਜੇ ਮੈਂ ਤਿਆਗੀ ਨਹੀਂ ਹੋਇਆ। ਇਹ ਵਚਨ ਸੁਣ ਕੇ ਮਹਾਤਮਾ ਕਹਿਣ ਲੱਗੇ, ਅਗਰ ਤੇਰੇ ਚਿੱਤ ਵਿੱਚ ਪੂਰਨ ਸੰਤੁਸ਼ਟ ਹੈ, ਕੋਈ ਦੁੱਖ ਨਹੀਂ, ਕੋਈ ਕਮੀ ਨਹੀਂ ਪ੍ਰਤੀਤ ਹੁੰਦੀ, ਤਾਂ ਸਮਝ ਲੈ ਤੂੰ ਪੂਰਾ ਤਿਆਗੀ ਹੈ। ਅਗਰ ਹੈ ਤਾਂ ਤੂੰ ਤਿਆਗ ਕਰ। ਹੁਣ ਹੈਰਾਨ ਹੁੰਦਾ, ਮੈਂ ਕੀ ਤਿਆਗ ਕਰਾਂ, ਸਮਝ ਨਹੀਂ ਪੈਂਦੀ। ਸਾਸੰਗ ਇਨਸਾਨ ਸਭ ਕੁਛ ਤਿਆਗਣ ਦੇ ਬਾਵਜੂਦ ਵੀ ਇਹਦੇ ਅੰਦਰ ਇੱਕ ਚੀਜ਼ ਬਚ ਰਹਿੰਦੀ ਹੈ ਜਿਹੜੀ ਇਹ ਤਿਆਗ ਨਹੀਂ ਸਕਦਾ। ਉਹ ਕੀ ਹੈ? ਉਹਦੀ ਬਾਬਤ ਗੁਰੂ ਜੀ ਨੂੰ ਦੱਸਦੇ ਨੇ,
ਕੈਸੇ ਕੋਈ ਤਿਆਗੀ ਜੀ ਹਮੇਂ ਦੇ ਤਿਆਗੇ ਵਾਂਗੂ, ਕੈਸੇ ਕੋਈ ਤਿਆਗੀ Thank you.
ਬਿਨ ਵੈਰਾਗ ਕਹਾਂ ਵੈਰਾਗ। ਹਾਂ, ਹਮੇ ਦੇ ਤਿਆਗ ਤੋਂ ਬਿਨਾਂ ਇਹ ਤਿਆਗੀ ਕੈਸੇ ਹੋ ਸਕਦਾ? ਹਮੇ ਨੂੰ ਤਿਆਗੇ ਤਦ ਹੀ ਇਹ ਪੂਰਾ ਤਿਆਗੀ ਹੈ। ਇਹਨੇ ਸਭ ਕੁਛ ਤਿਆਗਣ ਦੇ ਬਾਅਦ ਵਜੂਦ ਵੀ ਇਹਦੇ ਅੰਦਰ ਇੱਕ ਮੈਂ ਬਚ ਰਹਿੰਦੀ ਹੈ, ਮੈਂ ਤਿਆਗਿਆ। ਰਾਜਾ ਨੂੰ ਮਹਾਤਮਾ ਕਹਿਣ ਲੱਗੇ, ਰਾਜਨ ਤਿਆਗ ਕਰ। ਉਹ ਕਹਿਣ ਲੱਗਾ, ਇਤਨਾ ਕੁਛ ਮੈਂ ਰਾਜ ਵਿਭੂਤੀ ਸਭ ਕੁਛ ਤਿਆਗ ਕੇ ਗੋਸ਼ਾਕੁਨੀ ਅਖਤਿਆਰ ਕੀਤੀ ਹੈ, ਅਜੇ ਮੈਂ ਹੋਰ ਕੀ ਤਿਆਗਾਂ? ਉਹ ਕਹਿਣ ਲੱਗੇ, ਤਿਆਗ ਜਿਹੜੀ ਚੀਜ਼ ਤੇਰੇ ਪਾਸ ਬਚਦੀ ਉਹ ਤਿਆਗ। ਹੁਣ ਸੋਚਦਾ ਮੇਰੇ ਪਾਸ ਹੋਰ ਕੀ ਹੈ? ਮਾਲਾ ਹੈ, ਇਹ ਬਰਾਗਣ ਹੈ, ਆਸਣ ਹੈ, ਗੜਵਾ ਹੈ। ਕਹਿਣ ਲੱਗਾ, ਇਹਨੂੰ ਮੈਂ ਫਿਰ ਛੁੱਟ ਦਿੰਦਾ ਝੀਲ ਦੇ ਵਿੱਚ। ਮਹਾਤਮਾ ਕਹਿਣ ਲੱਗੇ, ਦੇਖ ਲਾ ਜੇ ਤੂੰ ਫਿਰ ਵੀ ਤਿਆਗੀ ਹੋ ਜੇ। ਇਹ ਚੀਜ਼ਾਂ ਝੀਲ ਦੇ ਵਿੱਚ ਸਾਰੀਆਂ ਸਿੱਟ ਦਿੱਤੀਆਂ। ਕਹਿਣ ਲੱਗੇ, ਹੁਣ ਤਾਂ ਮੈਂ ਤਿਆਗੀ ਹੋ ਗਿਆ। ਮਹਾਤਮਾ ਕਹਿਣਗੇ, ਆਪਣੇ ਅੰਦਰ ਝਾਤੀ ਮਾਰ ਲੈ, ਅੰਦਰ ਝਾਤੀ ਮਾਰ ਕੇ ਦੇਖ ਲਾ, ਮੈਨੂੰ ਪੁੱਛਣ ਦੀ ਲੋੜ ਨਹੀਂ। ਜੇਕਰ ਤੈਨੂੰ ਉਹ ਮੁਕੰਮਲ ਅਵਸਥਾ ਪ੍ਰਾਪਤ ਹੋਗੀ ਤਾਂ ਸੱਚਮੁੱਚ ਹੀ ਤੂੰ ਤਿਆਗੀ ਹੋ ਗਿਆ, ਪਰ ਅਜੇ ਅਵਸਥਾ ਨਹੀਂ ਪ੍ਰਾਪਤ ਹੋਈ। ਕਹਿਣਗੇ, ਇਹ ਤਾਂ ਅਜੇ ਗੱਲ ਬਣੀ ਨਹੀਂ। ਕਹਿੰਦੇ, ਫਿਰ ਤਿਆਗ ਕਰ। ਫਿਰ ਸੋਚਦਾ ਹੈ, ਹੋਰ ਕੀ ਤਿਆਗਾਂ? ਮੇਰੇ ਪਾਸ ਛੱਪਰੀ ਨੂੰ ਅੱਗ ਲਾ ਦੇਣਾ, ਤੀਲੀ ਕਸਾ ਕੇ ਛੱਪਰੀ ਨੂੰ ਅੱਗ ਲਾ ਦੇ। ਲੱਟ ਲੱਟ ਮੱਚ ਗਈ। ਕਹਿੰਦਾ, ਹੁਣ ਤਾਂ ਮੈਂ ਤਿਆਗੀ ਹੋ ਗਿਆ। ਕਹਿਣ ਲੱਗਿਆ, ਅੰਦਰ ਝਾਤੀ ਮਾਰ ਲਾ, ਮੈਨੂੰ ਪੁੱਛਣ ਦੀ ਲੋੜ ਨਹੀਂ। ਕਹਿਣ ਲੱਗਾ, ਉਹ ਗਲਤ ਨਹੀਂ ਬਣੀ ਜੋ ਮੈਂ ਚਾਹੁੰਦਾ। ਫਿਰ ਤਿਆਗ ਕਰ। ਕਹਿਣ ਲੱਗੇ, ਹੁਣ ਸੋਚਿਆ ਮੇਰੇ ਪਾਸ ਕੁਛ ਨਹੀਂ, ਮੇਰੇ ਪਾਸ ਇਹ ਸਰੀਰ ਹੈ, ਇਹਨੂੰ ਫੂਕ ਦੇਣਾ। ਸਾਸਨ ਸ਼ੌਕ ਵਿੱਚ ਆ ਕੇ ਸਰੀਰ ਤੱਕ ਦੀ ਵੀ ਕਿਹੜਾ ਇਨਸਾਨ ਪ੍ਰਵਾਹ ਕਰਦਾ? ਲੱਕੜਾਂ ਇਕੱਠੀਆਂ ਕਰਕੇ ਚਿਖਾ ਬਣਾ ਲਈ, ਹੁਣ ਛਾਲ ਮਾਰਨ ਵਾਸਤੇ ਤਿਆਰ ਹੋ ਗਿਆ। ਜਦੋਂ ਛਾਲ ਮਾਰਨ ਲੱਗਾ, ਮਹਾਤਮਾ ਨੇ ਉਹਦੀ ਬਾਂਹ ਫੜ ਲਈ। ਕਹਿੰਦੇ, ਦੇਖ, ਜੇ ਤੂੰ ਇਹ ਸਰੀਰ ਨੂੰ ਫੂਕ ਦਿੱਤਾ ਇਹ ਚਿਖਾ ਵਿੱਚ, ਫਿਰ ਵੀ ਤੂੰ ਤਿਆਗੀ ਨਹੀਂ ਹੋ ਸਕੇਗਾ। ਤੇਰੇ ਚਿੱਤ ਵਿੱਚ ਫਿਰ ਵੀ ਮੈਂ ਸਰੀਰ ਨੂੰ ਫੂਕ ਦਿੱਤਾ, ਮੈਂ ਬਚੀ ਰਹੇਗੀ। ਤਾਂ ਤੇ ਜਦੋਂ ਇੰਨੀ ਗੱਲ ਕਹੀ ਉਹਨੂੰ ਸਮਝ ਪਏ, ਕਿਉਂਕਿ ਅਧਿਕਾਰੀ ਸੀ। ਕਹਿਣ ਲੱਗਾ, ਤਿਆਗਣਾ ਤਾਂ ਮੈਨੂੰ। ਤਾਂ ਸਾਧ ਸਿੰਘ ਜਦੋਂ ਇਹ ਤਿਆਗ ਦਿੱਤੀ, ਫਿਰ ਇਹ ਪੂਰਾ ਤਿਆਗੀ। ਉਸੀ ਮੌਕੇ ਉਸਦੀ ਸਮਾਧੀ ਜੁੜੀ। ਬੜੀ ਦੇਰ ਤੱਕ ਬੈਠਾ ਰਿਹਾ। ਮਹਾਤਮਾ ਨੇ ਉਸਨੂੰ ਹਿਲਾ ਕੇ ਸਮਾਧੀ ਤੋਂ ਜਾ ਕਹਿਣ ਲੱਗੇ, ਦੇਖ, ਹੁਣ ਤੈਨੂੰ ਸਮਾਧਿਸ਼ਟ ਹੋਣ ਦੀ, ਸਮਾਧੀ ਲਾਉਣ ਦੀ, ਅਵਥਾਨ ਹੋਣ ਦੀ ਕੋਈ ਲੋੜ ਨਹੀਂ ਰਹਿ ਗਈ। ਇਹਨਾਂ ਦੋਨਾਂ ਅਵਸਥਾ ਤੂੰ ਉੱਚਾ ਹੋ ਗਿਆ। ਜਿੱਥੇ ਮੈਂ ਤਿਆਗੀ ਗਈ ਇਹ ਚੀਜ਼ਾਂ ਰਹਿੰਦੀਆਂ ਨਹੀਂ ਹੁੰਦੀਆਂ। ਸੋ ਉਸ ਮੌਕੇ ਬਾਕੀ ਉਹੀ ਬਚਦਾ ਹੁੰਦਾ ਜਿਹੜਾ ਮੰਦਲੇ ਮਕਸੂਦ ਹੈ। ਸਾਸਨ ਸਾਡੇ ਤਰਫ ਦੇ ਵਿਚਾਲੇ ਉਮੇ ਦਾ ਹੀ ਵੱਡਾ ਭਾਰਾ ਪੜਦਾ ਹੈ। ਆਹਾਂ ਮੈਂ ਵਿੱਚੋਂ ਖੋਵੈ, ਦੂਜਾ ਮੇਟੇ ਆਪੇ ਹੋ। ਜਦੋਂ ਨਾਮ ਅਭਿਆਸ ਕਰਦੇ ਕਰਦੇ ਇਹ ਜਿਹੜੀ ਸਾਖੀ ਸੁਣਾਈਏ, ਥੋੜੀ ਉੱਚ ਅਵਸਥਾ ਦੀ ਗੱਲ ਹੈ, ਉਦੋਂ ਹੀ ਸਮਝ ਪੈਂਦੀ ਹੈ ਜਦੋਂ ਇਸ ਅਵਸਥਾ ਦੇ ਵਿੱਚ ਇਹ ਆਉਂਦਾ। ਉਸ ਮੌਕੇ ਬਿਲਕੁਲ ਹੀ ਤਿਆਗ ਕਰਕੇ ਅਸਲੀ ਅਵਸਥਾ ਜਿਹੜੀ ਹੈ ਆਨੰਦਾ ਸਾਗਰ ਵਾਹਿਗੁਰੂ, ਜਿੱਥੇ ਮੈਂ ਵੀ ਨਹੀਂ ਹੈ, ਉਹਦੇ ਵਿੱਚ ਲੀਨਤਾ ਹਾਸਲ ਕਰਦਾ। ਆਪੇ ਹੋਵੇ। ਹਾਂ ਕੰਧ ਹੈ ਵਿਚਾਲੇ ਦੋ ਆਦਮੀਆਂ ਦੇ, ਕੰਧ ਢਹਿ ਗਈ ਮਿਲਾਪ ਹੋ ਜਾਂਦਾ। ਉਹਨਾਂ ਰੂਪੀ ਕੰਧ ਹੈ ਜਦੋਂ ਢਹਿ ਗਈ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ। ਕਹਿੰਦੇ ਸਾਸਕ ਇਹੀ ਹਉਮੈ ਪਤਰ ਕੇ ਦੂਰ ਤੱਕ ਚਲੀ ਜਾਂਦੀ ਹੈ। ਮੈਂ ਰਾਜਾ ਹਾਂ, ਮੈਂ ਹਾਕਮ ਹਾਂ, ਮੈਂ ਧਨਾੜ ਹਾਂ, ਮੈਂ ਅਮੀਰ ਹਾਂ, ਮੈਂ ਬੜਾ ਬਲੀ ਹਾਂ, ਮੈਂ ਵਿਦਵਾਨ ਹਾਂ, ਮੈਂ ਆਹ ਹਾਂ, ਇਹੋ ਜਿਹਾ ਕੁਛ। ਜਦੋਂ ਮੈਂ ਦੂਰ ਹੋ ਗਈ ਤੇ ਕੀ ਰਹਿ ਗਿਆ? ਪਰਮਾਤਮਾ ਹੀ ਬਾਕੀ ਰਹਿੰਦਾ। ਕਹਿੰਦੇ ਆਹ ਗੁਰੂ ਜੀ ਇਸ ਹਉਮੈ ਨੂੰ ਤਿਆਗਣ ਵਾਸਤੇ ਵਾਰ ਵਾਰ ਜ਼ੋਰ ਦਿੰਦੇ ਨੇ। ਹੁੰਦਾ ਤਿਆਗਣਾ, ਵਾਹਿਗੁਰੂ ਦੇ ਨਾਮ ਨਾਲ ਇੱਕ ਕਿਰਤੀ ਲਗਾਉਣ ਦਾ ਅਭਿਆਸ ਕਰਨਾ ਤੇ ਦੁੱਖ ਸੁੱਖ ਤੇ ਤਾਰੀਆਂ ਨੂੰ ਆਉਂਦੇ ਹਨ, ਹੁਣ ਪ੍ਰਭੂ ਦਾ ਪਾਣਾ ਜਾਣ ਕੇ ਮਿੱਠਾ ਮਰਨਾ, ਇਹ ਤਿੰਨ ਗੱਲਾਂ ਦਾ ਅਭਿਆਸ ਇਸ ਜੀਵ ਨੂੰ ਮੁਕਤ ਅਵਸਥਾ ਪਹੁੰਚਾਉਂਦਾ ਹੈ। ਇੱਥੇ ਜੂਨਾ ਮੁਕਤ ਹੁੰਦਾ ਹੈ, ਜਦੋਂ ਔਧ ਪੂਰੀ ਹੁੰਦੀ ਹੈ ਫਿਰ ਦੇਹ ਤਾਰ ਕੇ ਚੱਕਰ ਵਿੱਚ ਨਹੀਂ ਫਿਰਦਾ, ਸਦਾ ਵਾਸਤੇ ਵਾਹਿਗੁਰੂ ਜੀ ਰਹਿੰਦਾ। ਮਨ ਤਨ ਤਾਰਿਆ ਸੁਖਲਾ ਹੋ ਜਾਂਦਾ ਹੈ ਅਤੇ ਅਸਾਧਨ ਸ਼ਰਧਾ ਤੇ ਨਿਰਮਾਣਤਾ। ਇਸ ਹਉਮੈ ਦੇ ਪਸਰ ਕੇ ਵੱਡੇ ਵੱਡੇ ਕਾਰਨਾਮੇ ਹੁੰਦੇ ਨੇ। ਅਗਰ ਇਸ ਨੂੰ ਨਿਰਮੂਲ ਕਰ ਦਿੱਤਾ ਜਾਵੇ ਸਾਰੇ ਦੁਖੀ ਹਟ ਜਾਂਦੇ ਹਨ। ਅਤੇ ਦੂਜਾ ਸਾਧਨ ਗੁਰੂ ਜੀ ਨਿਰਮਾਣਤਾ ਦੱਸਦੇ ਹਨ, ਹੋਰ ਸਮਾਇਆ ਗੁਰਮੁਖ ਤੇ ਗਰੀਬੀ ਇਹਨੂੰ ਧਾਰਨ ਕਰਦਾ ਹੋਇਆ। ਤੇ ਤੀਸਰਾ ਸਾਧਨ ਇਹਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦਾ, ਮਨ ਦੀ ਇਕਾਗਰਤਾ ਸ਼ਰਧਾ ਔਰ ਨਿਰਮਾਣਤਾ ਜਦੋਂ ਚਿੱਤ ਵਿੱਚ ਆਈ ਇਕਾਗਰਤਾ ਸਹਿਜੇ ਆ ਜਾਂਦੀ ਹੈ। ਸ਼ਰਧਾਹੀਨਤਾ ਹੋਣਾ ਔਰ ਚਿੱਤ ਵਿੱਚ ਹਉਮੈ ਹੋਣਾ, ਇਹ ਦੋਵੇਂ ਚੀਜ਼ਾਂ ਮਨ ਨੂੰ ਟਿਕਣ ਨਹੀਂ ਦਿੰਦੀਆਂ, ਦੋਵੇਂ ਪਿੱਛੇ ਹਟ ਗਈਆਂ। ਇਸਦਾ ਜੋ ਇਹਦਾ ਫਲ ਹੈ ਮਨ ਦੀ ਇਕਾਗਰਤਾ ਸਹਿਜੇ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਨੈਗੇਟਿਵ ਪੋਜ਼ਿਟਿਵ ਦੋ ਤਾਰਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਹਨ ਲਾਟੂ ਦੇ ਵਿੱਚ ਰੋਸ਼ਨੀ ਝੱਟ ਹੋ ਜਾਂਦੀ ਤੀਜੀ ਚੀਜ਼। ਇਸੀ ਤਰ੍ਹਾਂ ਇਕਾਗਰਤਾ ਆ ਕੇ ਮਨ ਸੁਖੀ ਔਰ ਸ਼ਾਂਤ ਹੁੰਦਾ ਹੈ। ਤਦੇ ਹੀ ਸਾਨੂੰ ਵਾਰ ਵਾਰ ਗੁਰੂ ਜੀ ਐਸੇ ਫਰਮਾਉਂਦੇ ਹਨ, ਪਰਬ ਕੀ ਪੁਸਤਕ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ। ਸ਼ਰਧਾ ਨਿਰਮਾਣਤਾ ਦੁਆਰਾ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਕਰੋ, ਵਾਹਿਗੁਰੂ ਦਾ ਭਜਨ ਕਰੋ, ਸਿਮਰਨ ਕਰੋ, ਬਾਣੀ ਪੜ੍ਹੋ, ਤਦ ਹੀ ਜਨਮ ਸੌਖਾ ਸਫਲਾ ਹੋ ਜਾਂਦਾ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ।